बहादुर परम कृपाला परम कृपाला श्री गुरु गोविंद सिंह सतगुरु तेह प्रसाद सतोए वाहे गुरु जी की फतेह विघ्न विनाशन सोए नानक पुरुषोत्तम परम परावर नाथ युगल चरण मम वंदना सर्म सर करमात जिसमें अमृत ज्ञान है माणिक भगत वैराग श्री गुरु ग्रंथ साहिब युदद बंदों कर अनुराग श्री गुरु ग्रंथ साहिब युदद बंदों कर अनुराग
सतनाम श्री वाहे गुरु साहिब जीओ यार वली तेह संग भगुआ जग को मैं मरीद लख हुआ एह फरीद पीर जो मेरो आल पयु अस दर्शन हेरू यार वली ते संग भगुआ
वाहे गुरु जी का खालसा वाहे गुरु जी की फतेह
सतगुरां दी पावन पवित्र हजूरी अंदर गुर बैठी गुरु गुरु खालसा साध संगत जी आप वडभागी हो जो संध्या समय दे दीवाना दियां हाजरियां भर रहे हो आप लड़ीवार सूरज प्रकाश दे विचों गुरु प्रताप सूरज ग्रंथ दे विचों श्री गुरु नानक देव महाराज जी का जीवन इतिहास सरवण कर रहे हो पिछले प्रसंगां दे विच आप जी ने सरवण कीता कि किस तरह गुरु नानक देव महाराज शहजादे नूं टिका के उस नूं मंजी बख्श के उस तो उपरंत किवें एक यार वली पठान दे कोल आउंदे हन किवें एक खत्री दा उधार करदे हन एक प्रभु प्यारे दा उधार करके फिर यार वली दा उधार करदे हन ते जो यार वली है उस दा जो मित्र है शेख सरफ ओ शेख पुछदा है कि तू इतना मदहोश क्यों हो गया है क्योंकि यार वली उसदा ओ हाल नहीं रहा जो उसदा पहले हाल सी हाल नहीं रहिंदा जदों इंसान धर्म दे विच जांदा है पहले वाली हालत नहीं रहिंदी इंसान बदल जांदा है ये नहीं हुंदा कि इंसान दा अखां बदल जांदियां हन हथ पैर बदल जांदे ने या सरूप बदल जांदा है नहीं मनुख दी सोचनी बदल जांदी है मनुख दे विचार बदल जांदे हन ते मनुख दे ख्यालात बदल जांदे हन मनुख दी करनी भी बदल जांदी है उस दे विचारां दे नाल क्योंकि असी ओही कृत करदे हां जो साडे विचार हन यार वली आनंद दे विच चला गया इतना मस्त हो गया कि जो शेख सरफ है ओ कहिंदा है कि तेरा ओ हाल ही नहीं रहा पहले वाला तू मस्त हो गया है इतना मस्त हो गया तू की कीता है तेनू होया की है तेरे नाल एक हाल जो होया है एदी गल मेनू दस तेनू की होया है ते अगो फिर जो यार वली दे नाल इस तरह दे वार्तालाप करता है कि तेरी जो अखां दे विच ओ सुरूर आ गया है जो पहले नहीं सी ਤੇਰੇ ਅੰਦਰ ਅੱਜ ਉਹ ਮਸਤੀ ਹੈ ਜੋ ਅੱਜ ਤੋਂ ਪਹਿਲੇ ਮੈਂ ਕਦੀ ਤੇਰੇ ਅੰਦਰ ਨਹੀਂ ਦੇਖੀ। ਤੂੰ ਉਹ ਯਾਰ ਵਾਲੀ ਮੇਰਾ ਮਿੱਤਰ ਨਹੀਂ ਰਿਹਾ ਜੋ ਮੇਰਾ ਪਹਿਲਾ ਮਿੱਤਰ ਸੈਂ। ਜਦੋਂ ਇਨਸਾਨ ਧਰਮ ਚ ਆਉਂਦਾ ਹੈ ਫਿਰ ਮਿੱਤਰਾਂ ਦੇ ਨਾਲ ਤਾਲਮੇਲ ਘੱਟ ਜਾਂਦਾ ਹੈ। ਕਿਉਂ? ਕਿਉਂਕਿ ਮਿੱਤਰਾਂ ਦੀ ਸੋਚ ਕੁਛ ਹੋਰ ਹੈ ਤੇ ਧਾਰਮਿਕ ਮਨੁੱਖ ਦੀ ਸੋਚ ਫਿਰ ਬਦਲ ਜਾਂਦੀ ਹੈ, ਵਿਚਾਰ ਫਿਰ ਬਦਲ ਜਾਂਦੇ ਹਨ। ਇਧਰੋਂ ਉਹ ਯਾਰ ਵਾਲੀ ਨੂੰ ਇਸ ਤਰ੍ਹਾਂ ਦੇ ਪ੍ਰਸ਼ਨ ਕਰਦਾ ਹੈ ਤੇ ਫਿਰ ਯਾਰ ਵਾਲੀ ਉਹਨੂੰ ਕਿਸ ਢੰਗ ਦੇ ਨਾਲ ਅੱਗੇ ਕੀ ਕੁਛ ਕਹਿੰਦਾ ਹੈ। ਬੜੇ ਪਿਆਰ ਦੇ ਨਾਲ ਅਗਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਯਾਰ ਵਾਲੀ ਤੇਰ ਸੰਗ ਭੁਗੋਗਾ।
ਯਾਰ ਵਾਲੀ ਨੇ ਜਦੋਂ ਉਹਦੇ ਇਹ ਬਚਨ ਸੁਣੇ ਕਿ ਤੈਨੂੰ ਕੀ ਹੋ ਗਿਆ ਹੈ, ਤੈਨੂੰ ਕੀ ਮਿਲਿਆ ਹੈ, ਕਿਉਂਕਿ ਯਾਰ ਵਾਲੀ ਦਾ ਮਿੱਤਰ ਸੀ ਸ਼ੇਖ ਤੇ ਹੁਣ ਯਾਰ ਵਾਲੀ ਆਪਣੇ ਮਿੱਤਰ ਸ਼ੇਖ ਨੂੰ ਸੱਚ ਗੱਲ ਦੱਸਦਾ ਹੈ।
ਯਕ ਕੋ ਮੈਂ ਮੁਰੀਦ ਲੱਖ ਹੂਆ।
ਇੱਕ ਇਨਸਾਨ ਇੱਕ ਪਰਮਾਤਮਾ ਦਾ ਪੂਰਨ ਸਰੂਪ ਮੈਨੂੰ ਮਿਲਿਆ ਹੈ, ਉਸ ਨੂੰ ਮੈਂ ਪੂਰਨ ਜਾਣ ਕੇ, ਕਿਉਂਕਿ ਅਸੀਂ ਜਦੋਂ ਤੱਕ ਕਿਸੇ ਨੂੰ ਜਾਣਦੇ ਨਹੀਂ ਅਸੀਂ ਮੰਨਦੇ ਨਹੀਂ, ਜਦੋਂ ਕੁਛ ਅਸੀਂ ਜਾਣ ਜਾਂਦੇ ਹਾਂ ਫਿਰ ਅਸੀਂ ਮੰਨਦੇ ਹਾਂ ਕਿ ਹਾਂ ਇਹਦੇ ਕੋਲ ਕੁਛ ਹੈ। ਜਦੋਂ ਤੱਕ ਸਾਨੂੰ ਗਿਆਨ ਨਹੀਂ ਅਸੀਂ ਮੰਨਦੇ ਵੀ ਨਹੀਂ, ਜਦੋਂ ਤੱਕ ਅਸੀਂ ਜਾਣਦੇ ਨਹੀਂ ਅਸੀਂ ਮੰਨਦੇ ਵੀ ਨਹੀਂ। ਹੁਣ ਜਾਣ ਲਿਆ ਹੈ। ਯਾਰ ਵਾਲੀ ਕਹਿੰਦਾ ਹੈ ਕਿ ਮੈਂ ਉਹਨੂੰ ਜਾਣਿਆ ਲਖਿਆ, ਉਹ ਪੂਰਨ ਨਜ਼ਰ ਆਇਆ ਤੇ ਮੈਂ ਉਹਨੂੰ ਆਪਣਾ ਪੀਰ ਬਣਾ ਲਿਆ।
ਇਹ ਫਰੀਦ ਪੀਰ ਜੋ ਮੇਰੋ।
ਜਿਹੜਾ ਮੇਰਾ ਪੀਰ ਹੈ, ਜਿਹੜਾ ਮੇਰਾ ਮੁਰਸ਼ਿਦ ਹੈ।
ਹਾਲ ਪਯੁ ਅਸ ਦਰਸ਼ਨ ਹੇਰੋ।
ਇਹ ਜੋ ਮੇਰਾ ਹਾਲ ਤੂੰ ਦੇਖ ਰਿਹਾ ਹੈ, ਮੈਂ ਮਸਤ ਹੋ ਗਿਆ ਹੈ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਹਨ, ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਧਿਆਨ ਮੈਂ ਨਾ ਧਿਆਨ ਰਹੇ, ਗਿਆਨ ਮੈਂ ਨਾ ਗਿਆਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ, ਉਹ ਕਹਿੰਦੇ ਨੇ, ਐ ਗੁਰਦੇਵ ਤੁਹਾਡੇ ਕਿਹੋ ਜਿਹੇ ਦਰਸ਼ਨ ਕੀਤੇ ਨੇ ਜੋ ਮੇਰੀ ਸੁਧ ਸੀ, ਜੋ ਮੇਰੀ ਵਾਸਨਾਵਾਂ ਦੀ ਸੁਧ ਸੀ, ਉਹਦੇ ਚ ਹੁਣ ਸੁਧ ਰਹੀ ਨਹੀਂ। ਹੁਣ ਤੇ ਗੁਰੂ ਜੀ ਕੀ ਸੁਧ ਹੈ, ਹੁਣ ਤੇ ਬੁੱਧ ਦੀ ਬੁੱਧ ਨਹੀਂ ਰਹੀ। ਮੇਰੀ ਜੋ ਬੁੱਧ ਸੀ ਉਹ ਵਾਸਨਾ ਵਾਲੀ ਨਹੀਂ ਰਹੀ, ਹੁਣ ਮੇਰੀ ਬੁੱਧ ਬੜੀ ਨਿਰਮਲ ਹੋ ਗਈ ਹੈ। ਹੁਣ ਮੇਰੀ ਬੁੱਧੀ ਚ ਮਾੜੇ ਵਿਚਾਰ ਨਹੀਂ ਹੁੰਦੇ, ਮਾੜੇ ਖਿਆਲ ਨਹੀਂ ਹੁੰਦੇ। ਹੁਣ ਤੇ ਕੀ ਹੈ, ਧਿਆਨ ਮੈਂ ਨਾ ਧਿਆਨ ਰਹੇ। ਹੁਣ ਮੇਰਾ ਧਿਆਨ ਤੇਰੇ ਚਰਨਾਂ ਚ ਤਾਂ ਹੈ, ਪਰ ਉਸ ਧਿਆਨ ਦੇ ਵਿੱਚ ਹੁਣ ਹੋਰ ਕਿਸੇ ਦਾ ਧਿਆਨ ਨਹੀਂ ਹੁੰਦਾ, ਤੇਰਾ ਹੀ ਧਿਆਨ ਹੈ। ਗਿਆਨ ਮੈਂ ਨਾ ਗਿਆਨ ਰਹੇ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਹੁਣ ਗਿਆਨ ਦੇ ਵਿੱਚ ਹੋਰ ਕੋਈ ਗਿਆਨ ਨਹੀਂ ਰਿਹਾ, ਹੁਣ ਤੇਰਾ ਗਿਆਨ ਹੈ ਪਰਮਾਤਮਾ, ਤੇਰੇ ਸਰੂਪ ਦਾ ਗਿਆਨ ਹੈ, ਸੱਚ ਦਾ ਗਿਆਨ ਹੈ, ਧਰਮ ਦਾ ਗਿਆਨ ਹੈ। ਮੈਨੂੰ ਹੋਰ ਗਿਆਨ ਦੀ ਲੋੜ ਨਹੀਂ, ਹੁਣ ਤੇਰੇ ਗਿਆਨ ਚ ਹੋਰ ਕੋਈ ਗਿਆਨ ਮੇਰੇ ਮਨ ਦੇ ਵਿੱਚ ਨਹੀਂ ਆਉਂਦਾ, ਹੁਣ ਮੈਨੂੰ ਤੇਰਾ ਹੀ ਗਿਆਨ ਹੈ, ਤੂੰ ਹੀ ਪੂਰਨ ਹੈ। ਤੇ ਉਸ ਗੱਲ ਨੂੰ ਦੱਸਦੇ ਹੋਏ ਯਾਰ ਵਾਲੀ ਕਹਿੰਦਾ ਹੈ, ਉਹ ਜੋ ਮੇਰਾ ਪੂਰਾ ਮੈਨੂੰ ਮੇਰਾ ਪੀਰ ਮਿਲਿਆ ਹੈ, ਮੇਰਾ ਮੁਰਸ਼ਦ ਮਿਲਿਆ ਹੈ, ਉਹਦੇ ਮਿਲਣ ਦੇ ਨਾਲ ਮੇਰੀ ਇਹ ਹਾਲ ਹੋ ਗਈ ਹੈ, ਮੇਰੀ ਸੁਧ ਭੁੱਲ ਗਈ ਹੈ, ਮੇਰੀ ਬੁੱਧ ਚਲੀ ਗਈ ਹੈ, ਮੈਂ ਤੇ ਮਸਤ ਹੋ ਗਿਆ ਹਾਂ, ਆਨੰਦ ਦੇ ਵਿੱਚ ਖੁਮਾਰ ਦੇ ਵਿੱਚ ਆ ਗਿਆ ਹਾਂ।
ਕਰਨਾ ਦ੍ਰਿਸ਼ਟ ਤਾਰ ਕੈ ਮੂਹ ਪਰ।
ਉਸ ਮੇਰੇ ਪੀਰ ਨੇ ਮੇਰੇ ਉੱਤੇ ਦਇਆ ਦ੍ਰਿਸ਼ਟੀ ਕੀਤੀ ਹੈ, ਮੇਰੇ ਉੱਤੇ ਦਇਆ ਦਾ ਮਿਹਰ ਭਰਿਆ ਹੱਥ ਰੱਖਿਆ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਐ ਗੁਰਦੇਵ ਪਾਤਸ਼ਾਹ ਤੁਸੀਂ ਆਪਣੀ ਕਿਰਪਾ ਦੀ ਕਟਾਕਸ਼ ਕਹਿੰਦੇ ਨੇ ਨਜ਼ਰ, ਆਪਣੀ ਐਸੀ ਨਜ਼ਰ ਸਾਡੇ ਉੱਤੇ ਪਾਵੋ, ਸਾਡੇ ਸਾਰੇ ਸੰਸਾਰ ਦੇ ਦੁੱਖ ਤੇ ਪਾਪ ਦੂਰ ਕਰ ਦਵੋ, ਸਾਡੇ ਅੰਦਰੋਂ ਸਾਰੇ ਪਾਪਾਂ ਦਾ ਅੰਤ ਕਰ ਦਵੋ। ਤੇ ਇੱਥੇ ਯਾਰ ਵਾਲੀ ਕਹਿੰਦਾ ਹੈ ਕਿ ਐ ਸ਼ੇਖ ਸਰਫ, ਮੇਰੇ ਉੱਤੇ ਕਿਰਪਾ ਦੀ ਨਜ਼ਰ ਕੀਤੀ, ਮੇਰੇ ਪੀਰ ਨੇ ਐਸੀ ਦਇਆ ਦ੍ਰਿਸ਼ ਕੀਤੀ ਕਿ ਮੈਨੂੰ ਨਿਹਾਲ ਕਰ ਦਿੱਤਾ।
ਜਿਨੋ ਗਿਆਨ ਮੋਹ ਮਨ ਕੋ ਹਰ।
ਉਹਨਾਂ ਨੇ ਮੈਨੂੰ ਗਿਆਨ ਦੇ ਕੇ ਤੇ ਮੇਰੇ ਮਨ ਦੇ ਵਿੱਚ ਜਿਹੜਾ ਪਦਾਰਥ ਦੇ ਪ੍ਰਤੀ ਮੋਹ ਸੀ, ਸਾਡੇ ਮਨ ਦੇ ਵਿੱਚ ਹੈ ਪਦਾਰਥਾਂ ਦੇ ਪ੍ਰਤੀ ਮੋਹ, ਤੇ ਉਹ ਜਿਤਨਾ ਵੀ ਮੋਹ ਸੀ ਉਸ ਮੋਹ ਦਾ ਨਾਸ ਕਰ ਦਿੱਤਾ ਹੈ। ਕੀ ਕਿਰਪਾ ਕੀਤੀ ਹੈ, ਗੁਰੂ ਜਦੋਂ ਖੁਸ਼ ਹੁੰਦਾ ਹੈ ਤ੍ਰੁੱਟਦਾ ਹੈ, ਪਦਾਰਥ ਦਿੰਦਾ ਨਹੀਂ, ਪਦਾਰਥਾਂ ਦੇ ਲਈ ਜੋ ਮੰਗ ਹੁੰਦੀ ਹੈ, ਉਸ ਪਦਾਰਥਾਂ ਦੇ ਲਈ ਜੋ ਮਨ ਦੇ ਵਿੱਚ ਇੱਛਾਵਾਂ ਹੁੰਦੀਆਂ ਹਨ, ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ, ਗੁਰਦੇਵ ਜਦੋਂ ਪੂਰੇ ਤ੍ਰੁੱਟ ਪੈਂਦੇ ਹਨ, ਖੁਸ਼ ਹੋ ਜਾਂਦੇ ਹਨ, ਫਿਰ ਗੁਰੂ ਕੀ ਦਿੰਦਾ ਹੈ, ਪਦਾਰਥਾਂ ਦੇ ਵੱਲ ਜਾਣ ਵਾਲੀ ਮਾਤੀ ਅੰਤ ਕਰ ਦਿੰਦਾ ਹੈ, ਅੰਦਰ ਮੋਹ ਦਾ ਅੰਤ ਕਰ ਦਿੰਦਾ ਹੈ ਤੇ ਗਿਆਨ ਬਖਸ਼ ਦਿੰਦਾ ਹੈ। ਯਾਰ ਵਾਲੀ ਕਹਿੰਦਾ, ਮੇਰੇ ਪੀਰ ਨੇ ਮੇਰੇ ਮੁਰਸ਼ਿਦ ਨੇ ਮੋਹ ਦਾ ਅੰਤ ਕਰ ਦਿੱਤਾ ਹੈ ਤੇ ਮੈਨੂੰ ਗਿਆਨ ਬਖਸ਼ਿਆ ਹੈ।
ਪੂਜਾ ਸ਼ੇਖ ਸੋ ਕੁਜਾ ਸਿਧਾਇਓ।
ਫਿਰ ਸ਼ੇਖ ਨੇ ਉਸ ਨੂੰ ਹੋਰ ਬੁਝਣ ਵਾਸਤੇ ਇਸ ਤਰ੍ਹਾਂ ਬਚਨ ਕਹੇ।
ਇਕ ਰਾਬੂ ਅਸ ਜਾਹੇ ਬਣਾਇਓ।
ਕਹਿੰਦੇ ਨੇ ਮੈਨੂੰ ਦਿਖਾਏਗਾ ਉਹ ਕਿੱਧਰ ਚਲਾ ਗਿਆ ਹੈ, ਕਿੱਥੇ ਚਲਾ ਗਿਆ ਹੈ, ਕਿੱਧਰ ਸਿਧਾਰ ਗਿਆ ਹੈ ਤੇਰਾ ਪੀਰ। ਅੱਗੋਂ ਸ਼ੇਖ ਸਰਫ ਜਿਹੜਾ ਮਿੱਤਰ ਸੀ ਉਹ ਕਹਿੰਦਾ ਉਹ ਕੁਜਾ ਕਿੱਧਰ ਚਲਾ ਗਿਆ ਹੈ, ਮੈਨੂੰ ਉਹਦੇ ਦਰਸ਼ਨ ਕਰਾ ਦੇ। ਜਿਹਦੇ ਦਰਸ਼ਨ ਕਰਕੇ ਤੇਰਾ ਇਹ ਹਾਲ ਹੋ ਗਿਆ ਹੈ, ਮੈਨੂੰ ਵੀ ਉਹਦੇ ਦਰਸ਼ਨ ਕਰਾ ਦੇ ਤਾਂ ਕਿ ਮੈਂ ਵੀ ਉਹਦੇ ਦਰਸ਼ਨ ਕਰਕੇ ਤੇ ਨਿਹਾਲ ਹੋ ਜਾਵਾਂ।
ਯਾਰ ਵਲੀ ਕਹਿ ਭਾਉ ਤਰੀਜਾ।
ਯਾਰ ਵਲੀ ਕਹਿਣ ਲੱਗਾ ਉਹ ਜੋ ਮੇਰਾ ਪੀਰ ਹੈ ਉਹ ਪ੍ਰੇਮ ਦਾ ਭੁੱਖਾ ਹੈ, ਉਹਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ। ਗੋਬਿੰਦ ਭਾਉ ਭਗਤ ਕਾ ਭੁੱਖਾ, ਕਹਿ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰਾਇਆ। ਕਬੀਰ ਕਹਿੰਦੇ ਨੇ ਮੈਂ ਭੋਲਾ ਬਣ ਕੇ ਪ੍ਰੇਮ ਕੀਤਾ ਹੈ, ਪ੍ਰਮਾਤਮਾ ਆਪੇ ਮੇਰੇ ਘਰ ਦੇ ਵਿੱਚ ਆ ਗਿਆ। ਕਬੀਰ ਕਹਿੰਦਾ ਮੈਂ ਆਪਣੇ ਮਨ ਨੂੰ ਨਿਰਮਲ ਕੀਤਾ ਹੈ ਪ੍ਰਮਾਤਮਾ ਦੇ ਪਿਆਰ ਦੇ ਨਾਲ। ਲੋਕੀ ਜਾਂਦੇ ਹਨ ਗੁਰਦੁਆਰਿਆਂ ਚ, ਮੰਦਰਾਂ ਚ, ਧਰਮ ਮੰਦਰਾਂ ਚ, ਕਬੀਰ ਕਹਿੰਦਾ ਰੱਬ ਨੂੰ ਲੱਭਣ ਵਾਸਤੇ, ਤੇ ਕਬੀਰ ਕਹਿੰਦਾ ਹੁਣ ਰੱਬ ਮੇਰੇ ਮਗਰ ਪਿਆ ਹੈ। ਕਬੀਰ ਮਨ ਨਿਰਮਲ ਭਇਓ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਬੀਰ ਕਹਿੰਦਾ ਰੱਬ ਮੇਰੇ ਖੇੜੇ ਪਿਆ ਹੈ, ਪਿੱਛੇ ਪਿਆ ਹੈ, ਹਰ ਵਕਤ ਕਹਿੰਦਾ ਮੇਰੇ ਪੁੱਤਰ ਕਬੀਰ ਤੂੰ ਮੇਰੇ ਕੋਲ ਆ ਜਾ। ਪ੍ਰਸ਼ਨ ਕੀਤਾ ਜਾਏ ਕਬੀਰ ਜੀ ਰੱਬ ਤੁਹਾਡੇ ਪਿੱਛੇ ਕਿਉਂ ਪਿਆ ਹੈ? ਕਬੀਰ ਕਹਿੰਦੇ ਨੇ ਮੇਰਾ ਮਨ ਜਿਹੜਾ ਹੈ ਉਹ ਨਿਰਮਲ ਹੋ ਗਿਆ ਹੈ, ਉਹਦੇ ਚ ਮੈਲ ਨਹੀਂ ਰਹੀ। ਪਰਮਾਤਮਾ ਉਸ ਮਨ ਦੇ ਵਿੱਚ ਆਉਣਾ ਚਾਹੁੰਦਾ ਹੈ ਜਿਸ ਮਨ ਦੇ ਵਿੱਚੋਂ ਮੈਲ ਚਲੀ ਜਾਂਦੀ ਹੈ। ਜਿਸ ਮਨ ਦੇ ਵਿੱਚ ਮੈਲ ਹੈ ਉੱਥੇ ਨਾ ਗੁਰੂ ਦਾ ਸ਼ਬਦ ਟਿਕਦਾ ਹੈ, ਨਾ ਉੱਥੇ ਪਰਮਾਤਮਾ ਟਿਕਦਾ ਹੈ। ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਗੁਰੂਦੇਵ ਕਹਿੰਦੇ ਨੇ ਜਗਤ ਦਾ ਮਨ ਮਲੀਨ ਹੋਇਆ ਪਿਆ ਹੈ ਵਾਸਨਾ ਦੇ ਵਿੱਚ, ਤੇ ਪਰਮਾਤਮਾ ਕੀ ਹੈ? ਸੱਚ ਨਿਰਮਲਾ, ਉਹ ਤੇ ਬੜਾ ਨਿਰਮਲ ਹੈ, ਉਹਦੇ ਉੱਤੇ ਕੋਈ ਮੈਲ ਨਹੀਂ, ਮੈਲ ਤੋਂ ਰਹਿਤ ਹੈ। ਹੁਣ ਕਿਵੇਂ ਮਿਲਾਪ ਹੋਵੇ? ਬੜਾ ਸੋਹਣਾ ਕੱਪੜਾ ਹੈ, ਉਹਦੇ ਨਾਲ ਗੰਦਾ ਲਾ ਦਈਏ ਤੇ ਕੋਈ ਤਾਲਮੇਲ ਨਹੀਂ ਬਣਦਾ। ਕਹਿੰਦੇ ਨੇ ਸਾਫ਼ ਕੱਪੜਾ ਚਾਹੀਦਾ, ਨਾਲ ਗੰਦਾ ਕਿਉਂ ਲਗਾਇਆ? ਇਸੇ ਤਰ੍ਹਾਂ ਕਹਿੰਦੇ ਨੇ ਉਹ ਪਰਮਾਤਮਾ ਬੜਾ ਨਿਰਮਲ ਹੈ, ਪਰ ਸਾਡਾ ਜਗਤ ਦਾ ਮਨ ਬੜਾ ਮਲੀਨ ਹੈ। ਯਾਰ ਵਲੀ ਕਹਿੰਦਾ ਹੈ ਸ਼ੇਖ ਸਰਫ ਆਪਣੇ ਮਨ ਦੇ ਵਿੱਚ ਪਿਆਰ ਧਾਰਨ ਕਰ, ਪ੍ਰੇਮਾ ਭਗਤੀ ਧਾਰਨ ਦੇ ਨਾਲ ਹੀ ਉਹ ਪਰਮਾਤਮਾ, ਉਹ ਮੇਰਾ ਗੁਰੂ ਪਿਆਰ ਦਾ ਭੁੱਖਾ ਹੈ, ਉਹਨੂੰ ਧਨ ਨਹੀਂ ਚਾਹੀਦਾ। ਜੇ ਅਸੀਂ ਕਹੀਏ ਅਸੀਂ ਧਨ ਦੇ ਕੇ ਗੁਰੂ ਨੂੰ ਖੁਸ਼ ਕਰ ਲਵਾਂਗੇ, ਨਹੀਂ, ਦਿੱਤਾ ਹੋਇਆ ਧਨ ਸਾਡਾ ਹੀ ਸੁਖ ਬਣਦਾ ਹੈ, ਸਾਨੂੰ ਕਈ ਗੁਣਾ ਦੇ ਦਿੰਦਾ ਹੈ ਪ੍ਰਭੂ, ਲੇਕਿਨ ਖੁਸ਼ੀ ਗੁਰੂ ਦੀ ਮਿਲਦੀ ਹੈ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ। ਪ੍ਰੇਮ ਦੇ ਵਿੱਚ ਭਿੱਜ ਜਾਈਏ ਤੇ ਗੁਰੂ ਘਰ ਦੇ ਵਿੱਚ ਆ ਜਾਂਦਾ ਹੈ, ਤੇ ਜੇ ਪ੍ਰੇਮ ਨਹੀਂ ਤੇ ਰੋਜ਼ ਰੋਜ਼ ਗੁਰੂ ਦੇ ਘਰ ਆਈਏ, ਗੁਰੂ ਦੇ ਦਰਸ਼ਨ ਨਹੀਂ ਹੋ ਸਕਦੇ ਜਦੋਂ ਤੱਕ ਪ੍ਰੇਮ ਨਹੀਂ। ਹਰਜੂ ਹੰਕਾਰ ਨਾ ਭਾਵੇ, ਪ੍ਰਭੂ ਨੂੰ ਗੁਰੂ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਯਾਰ ਵਲੀ ਕਹਿੰਦਾ ਸ਼ੇਖ ਸਰਫ ਉਹ ਮੇਰਾ ਜੋ ਇਸ਼ਟ ਹੈ ਉਹ ਪ੍ਰੇਮ ਦਾ ਭੁੱਖ ਹੈ, ਤੂੰ ਅੰਦਰ ਪਿਆਰ ਪੈਦਾ ਕਰ, ਉਹ ਆਪੇ ਤੇਰੇ ਪਿਆਰ ਦਾ ਖਿੱਚਿਆ ਤੇਰੇ ਕੋਲ ਆ ਜਾਏਗਾ।
ਹੁਣ ਤੋਂ ਬਚਨ ਦੇ ਧਾਰਨਾ ਵੈਸਾ।
ਉਸ ਨੂੰ ਯਾਰ ਵਲੀ ਦੇ ਕਹੇ ਹੋਏ ਬਚਨਾਂ ਤੇ ਪੂਰਨ ਭਰੋਸਾ ਹੋ ਗਿਆ, ਉਹਨੇ ਧਰਨਾ ਮਾਰ ਲਿਆ ਯਾਰ ਵਲੀ ਦੇ ਘਰ ਦੇ ਵਿੱਚ ਹੀ। ਸ਼ੇਖ ਸਰਫ ਨੇ ਧਰਨਾ ਮਾਰ ਕੇ ਤੇ ਯਾਰ ਵਲੀ ਦੇ ਘਰ ਬੈਠ ਗਿਆ, ਤੇ ਹੁਣ ਉਥੋਂ ਹਿੱਲਿਆ ਨਹੀਂ। ਕਹਿੰਦਾ ਮੈਂ ਹੁਣ ਇਥੋਂ ਨਹੀਂ ਜਾਵਾਂਗਾ।
ਕਹਿ ਉਠੋਂ ਪਹਿ ਕੇ ਉਹੂ ਕੈਸਾ।
ਹੁਣ ਮੈਂ ਇਥੋਂ ਉਦੋਂ ਹੀ ਉਠਾਂਗਾ ਜਦੋਂ ਤੇਰਾ ਜਿਹੜਾ ਪੀਰ ਹੈ, ਤੇਰਾ ਮੁਰਸ਼ਦ ਹੈ, ਉਹ ਆਏਗਾ, ਉਹ ਹੀ ਮੈਨੂੰ ਆ ਕੇ ਉਠਾਏਗਾ। ਜਦੋਂ ਮੈਂ ਉਹਦੇ ਦਰਸ਼ਨ ਕਰ ਲਵਾਂਗਾ, ਮੇਰੇ ਅੰਦਰ ਦੇ ਪਾਪ, ਮੇਰੇ ਅੰਦਰ ਦੀ ਜੋ ਪਿਆਸ ਹੈ, ਦਰਸ਼ਨ ਦੇਖਣ ਦੀ ਪਿਆਸ ਅੰਦਰ ਲੱਗ ਗਈ ਹੈ, ਤੇ ਉਸ ਪਿਆਸ ਜਦੋਂ ਤੱਕ ਹੁਣ ਬੁੱਝਦੀ ਨਹੀਂ ਉਦੋਂ ਤੱਕ ਮੈਂ ਇਥੋਂ ਨਹੀਂ ਉਠਾਂਗਾ। ਹੁਣ ਤੇਰਾ ਪੀਰ ਆਏਗਾ, ਉਹ ਆਪ ਹੀ ਮੈਨੂੰ ਉਠਾਏਗਾ। ਇਸ ਤਰ੍ਹਾਂ ਦਾ ਦ੍ਰਿੜ ਵਿਸ਼ਵਾਸ ਕਰਕੇ ਬੈਠ ਗਿਆ। ਜਾ ਕੇ ਰਿਸੈ ਬ੍ਰਿਧੈ ਵਿਸ਼ਵਾਸ ਪ੍ਰਭ ਆਇਆ, ਸਤ ਗਿਆਨ ਤੇ ਮਨ ਪ੍ਰਗਟਾਇਆ। ਸਾਡਾ ਭਰੋਸਾ ਨਹੀਂ ਹੈ, ਜਿਹਦਾ ਭਰੋਸਾ ਬਣ ਜਾਂਦਾ ਹੈ ਉਹਦੇ ਕੋਲ ਗੁਰੂ ਹੈ, ਜਿਹਦਾ ਪੂਰਨ ਭਰੋਸਾ ਬਣ ਜਾਂਦਾ ਉਹਦੇ ਅੰਦਰ ਪਰਮਾਤਮਾ ਦਾ ਪੂਰਨ ਗਿਆਨ ਬਣ ਜਾਂਦਾ ਹੈ। ਐਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ। ਅਗਰ ਸਾਡੀ ਹਜੇ ਤੱਕ ਸਾਡੇ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਈ ਤੇ ਸਾਡਾ ਪਰਮਾਤਮਾ ਤੇ ਪੂਰਨ ਭਰੋਸਾ ਨਹੀਂ ਹੈ, ਭਰੋਸਾ ਡੋਲ ਰਿਹਾ ਹੈ। ਤੇ ਜੇ ਪੂਰਨ ਭਰੋਸਾ ਹੋਵੇ ਪਰਮਾਤਮਾ ਦੂਰ ਨਹੀਂ ਰਹਿ ਸਕਦਾ, ਉਹ ਆਪ ਆ ਜਾਂਦਾ ਹੈ, ਕਿਉਂਕਿ ਪਰਮਾਤਮਾ ਭਰੋਸੇ ਤੇ ਹੀ ਟਿਕਿਆ ਹੈ, ਭਰੋਸੇ ਦੇ ਨਾਲ ਆਉਂਦਾ ਹੈ। ਤੇ ਉਸਨੇ ਭਰੋਸਾ ਕਰ ਲਿਆ ਤੇ ਉੱਥੇ ਧਰਨਾ ਮਾਰ ਕੇ ਬੈਠ ਗਿਆ।
ਬੈਠ ਰਹੂ ਤੈ ਦੇਖਣ ਕਾਮੂ।
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਛੇਕ ਤਰਫ ਉੱਤੇ ਧਰਨਾ ਮਾਰ ਕੇ ਬੈਠ ਗਿਆ ਤੇ ਬੈਰਾਗ ਦੀ ਬਿਰਜੀ ਚ ਚਲਾ ਗਿਆ। ਗੁਰਦੇਵ ਨੂੰ ਚਿੰਤਨ ਕਰਨ ਲੱਗ ਗਿਆ, ਮਨ ਦੇ ਵਿੱਚ ਯਾਦ ਕਰਨ ਲੱਗ ਗਿਆ। ਅੱਜ ਸਾਇੰਸ ਵੀ ਇੱਕ ਗੱਲ ਨੂੰ ਮੰਨਦੀ ਹੈ, ਭਾਵੇਂ ਹਿੰਦੁਸਤਾਨ ਦੇ ਵਿੱਚ ਕੋਈ ਬੰਦਾ ਬੈਠਾ ਹੈ, ਪੂਰਨ ਇਕਾਗਰਤਾ ਦੇ ਨਾਲ ਪੂਰਨ ਵਿਚਾਰਾਂ ਨੂੰ ਸੰਕੋਚ ਕੇ ਯਾਦ ਕਰਨ ਲੱਗ ਜਾਵੋ, ਉਥੋਂ ਤੱਕ ਤਰੰਗਾ ਪਹੁੰਚ ਜਾਣਗੀਆਂ, ਉਹਦਾ ਮਨ ਖਿੱਚਿਆ ਜਾਏਗਾ, ਹੋ ਜਾਂਦਾ ਹੈ। ਪੁੱਤਰ ਆਇਆ ਹੈ ਬਾਹਰ, ਮਾਂ ਵੀ ਰੋਂਦੀ ਹੈ, ਪੁੱਤਰ ਵੀ ਰੋਂਦਾ, ਕਾਰਨ ਕਿਉਂਕਿ ਕਸ਼ਿਸ਼ ਬੜੀ ਜ਼ਿਆਦਾ ਹੁੰਦੀ ਹੈ ਤੇ ਮਨ ਜੁੜਿਆ ਹੁੰਦਾ ਹੈ, ਉਹ ਤਰੰਗਾਂ ਜਾਂਦੀਆਂ ਹਨ। ਬੇਸ਼ੱਕ ਕਦੀ ਫੋਨ ਕਰਕੇ ਜਦੋਂ ਕਿਸੇ ਦੀ ਯਾਦ ਆਵੇ ਨਾ, ਬਹੁਤ ਜ਼ਿਆਦਾ ਕਰ ਰਹੇ ਹੋਵੋ, ਤੇ ਕਦੀ ਫੋਨ ਕਰਕੇ ਦੇਖ ਲਿਆ ਜੇ ਦਾਸ ਨੇ ਤੇ ਦੇਖਿਆ ਜਮਾ ਕੇ, ਤੇ ਮੈਂ ਪੁੱਛ ਕੇ ਵੀ ਦੇਖਿਆ, ਕਹਿੰਦੇ ਨੇ ਹੁਣੇ ਕੀਤਾ ਯਾਦ, ਮੈਂ ਇੱਥੇ ਵੀ ਘੰਟੀ ਵੱਜੀ ਹੁਣੇ। ਇਹ ਸੱਚਾਈ ਹੈ, ਗਹਿਰਾਈ ਦੇ ਨਾਲ ਪਰਮਾਤਮਾ ਨੂੰ ਯਾਦ ਕਰ ਲਈਏ, ਉਧਰੋਂ ਵੀ ਫਿਰ ਯਾਦ ਸ਼ੁਰੂ ਹੋ ਜਾਂਦੀ ਹੈ, ਤਾਕਤ ਤਰੰਗਾਂ ਆਉਣ ਲੱਗ ਜਾਂਦੀਆਂ ਨੇ, ਸੂਖਸ਼ਮ ਤਰੰਗਾਂ, ਫਿਰ ਗਿਆਨ ਸੁਰਤ ਉੱਪਰ ਚਲੀ ਜਾਂਦੀ ਹੈ, ਹਿਰਦਾ ਜਿਹੜਾ ਅੰਦਰੋਂ ਮਲੀਨਤਾ ਜਾਣ ਲੱਗ ਜਾਂਦੀ ਹੈ। ਸੰਸਾਰ ਦੇ ਵਿੱਚ ਕਿਸੇ ਨੂੰ ਗਹਿਰਾਈ ਨਾਲ ਯਾਦ ਕਰੋ, ਬਹੁਤ ਗਹਿਰਾਈ ਨਾਲ, ਉੱਥੇ ਵਾਈਬ੍ਰੇਸ਼ਨ ਪਹੁੰਚ ਜਾਏਗੀ। ਸਾਡੇ ਸਾਰਿਆਂ ਦੇ ਵਿੱਚ ਵਾਈਬ੍ਰੇਸ਼ਨ ਹੈ, ਵਿਦਯੁਤ ਕਣਾ ਹਨ, ਜਿਹਨੂੰ ਵਿਦਯੁਤ ਕਿਹਾ ਜਾਂਦਾ ਹੈ, ਬਾਣੀ ਬ੍ਰਹਮ ਅਗਨ ਕਹਿੰਦੀ ਹੈ, ਉਹ ਬ੍ਰਹਮ ਅਗਨ ਹਰ ਇਨਸਾਨ ਦੀ ਇੱਕ ਆਪਣੀ ਆਭਾ ਬਣਦੀ ਹੈ। ਸੰਤ ਦੀ ਆਭਾ ਬਹੁਤ ਜ਼ਿਆਦਾ ਬਣਦੀ ਹੈ ਵਾਈਬ੍ਰੇਸ਼ਨ, ਸੰਤ ਜਿੱਧਰੋਂ ਜਿੱਧਰੋਂ ਜਾਂਦਾ ਹੈ, ਇੱਕ ਸੁਗੰਧੀ, ਇੱਕ ਮਿਠਾਸ ਰਸ ਉਸ ਇਲਾਕੇ 'ਚ ਫੈਲ ਜਾਂਦਾ ਹੈ, ਕਿਉਂਕਿ ਉਹਦੀ ਵਾਈਬ੍ਰੇਸ਼ਨ ਹੁੰਦੀ ਹੈ, ਉਹਦੇ ਕੋਲ ਨਾਮ ਦੇ ਕਰਮ ਦਾ ਦੀਵਾ ਜਗਿਆ ਹੁੰਦਾ ਹੈ, ਤੇ ਜਗੇ ਹੋਏ ਦੀਵੇ ਕੋਲ ਪ੍ਰਕਾਸ਼ ਹੁੰਦਾ ਹੈ। ਲੇਕਿਨ ਭਾਵੇਂ ਜਗਤ ਦਾ ਕੋਈ ਵੀ ਇਨਸਾਨ ਹੈ, ਹਰ ਇਨਸਾਨ ਦੀ ਇੱਕ ਆਪਣੀ ਵਾਈਬ੍ਰੇਸ਼ਨ ਹੈ, ਉਹ ਜਦੋਂ ਕੋਲ ਜਾਂਦਾ, ਉਹਦੇ ਕੋਲ ਜਾ ਕੇ ਕੁਛ ਮਹਿਸੂਸ ਹੁੰਦਾ ਹੈ, ਇਸ ਇਨਸਾਨ ਦੇ ਕੋਲ ਆਇਆ ਕੁਛ ਅਲੱਗ ਹੀ ਫੀਲਿੰਗਸ ਹੁੰਦੀਆਂ ਨੇ। ਹਰ ਇਨਸਾਨ ਦੀ ਆਪਣੀ ਇੱਕ ਵਿਦਯੁਤ ਕਣਾ ਹਨ, ਵਿਦਯੁਤ ਊਰਜਾ ਹੈ, ਅੰਦਰ ਕੀ ਹੈ, ਉੱਪਰ ਅਗਨ ਹੈ, ਤੇ ਉਹ ਵਾਈਬ੍ਰੇਸ਼ਨ ਬਣਦੀ ਹੈ, ਤੇ ਇੱਥੇ ਉਹ ਬੈਠ ਕੇ ਅੰਦਰੋਂ ਪੂਰਨ ਯਾਦ ਕੀਤਾ, ਪੂਰਨ ਭਾਵਨਾ ਦੇ ਨਾਲ ਉਧਰ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ।
ਜਦ ਹੀ ਦਿਲ ਬੀਤੇ ਚਾਰ
ਦਿਨ ਬੀਤ ਗਏ, ਉੱਥੋਂ ਹਿੱਲਿਆ ਹੀ ਨਹੀਂ, ਤੇ ਗੁਰੂ ਨਾਨਕ ਸਾਹਿਬ ਜੀ ਨੂੰ ਇਕਾਗਰ ਚਿੱਤ, ਇਕਾਗਰ ਮਨ, ਇੱਕ ਮਨ ਹੋ ਕੇ ਪਰਮਾਤਮਾ ਨੂੰ, ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ।
ਆਏ ਸ੍ਰੀ ਗੁਰ ਕਰਨ ਧਾਰ,
ਦਇਆ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਉੱਥੇ ਆ ਗਏ। ਆਉਣ ਦਾ ਕਾਰਨ ਕੀ ਸੀ? ਉੱਥੇ ਫੋਨ ਕੀਤਾ ਗਿਆ ਸੀ, ਉੱਥੇ ਕੋਈ ਚਿੱਠੀ ਪਾਈ ਸੀ, ਕੁਛ ਵੀ ਨਹੀਂ। ਗੁਰਦੇਵ ਕਹਿੰਦੇ ਨੇ ਤੂੰ ਮੈਨੂੰ ਯਾਦ ਕਰ, ਤੇ ਯਾਦ ਗੁਰੂ ਨਾਨਕ ਸਾਹਿਬ ਦਾ ਧਰਮ, ਦੁਨੀਆਂ ਦੇ ਸਾਰੇ ਧਰਮ ਇੱਕ ਗੱਲ ਕਹਿੰਦੇ ਹਨ ਕਿ ਪਰਮਾਤਮਾ ਨੂੰ ਯਾਦ ਕਰ, ਯਾਦ ਤੇ ਹੀ ਧਰਮ ਚੱਲਦਾ ਹੈ। ਅਸੀਂ ਸਭ ਕੁਛ ਕਰਦੇ ਰਹੀਏ, ਕੀਰਤਨ ਕਥਾ ਸੁਣੀਏ, ਜੇ ਉਹਦੀ ਯਾਦ ਨਹੀਂ ਬਣੀ, ਅੰਦਰ ਕਦੀ ਵੀ ਰਸ ਨਹੀਂ ਬਣੇਗਾ। ਉਹਦੀ ਯਾਦ ਬਣ ਜਾਵੇ, ਯਾਦ ਹੈ ਫਲ, ਸਿਮਰਨ ਹੈ ਫਲ। ਸਿਮਰਨ ਦਾ ਅਰਥ ਹੁੰਦਾ ਹੈ ਯਾਦ ਕਰਨਾ, ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ, ਯਾਦ ਕਰਨਾ ਉਰਦੂ ਫਾਰਸੀ ਦਾ ਸ਼ਬਦ ਹੈ, ਤੇ ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ, ਤੇ ਗੁਰਦੇਵ ਤਾਂ ਕਹਿੰਦੇ ਨੇ ਚੇਤਾ ਈਤਾ ਚੇਤ ਸਾਹਿਬ ਸੱਚਾ ਸੋ ਧਨੀ। ਜੇ ਤੇਰੇ ਅੰਦਰ ਚੇਤਾ ਹੈ ਨਾ, ਤੂੰ ਕਹਿੰਦਾ ਮੇਰਾ ਬੜਾ ਵੱਡਾ ਚੇਤਾ ਹੈ, ਤੇ ਕਰ ਫਿਰ ਗੁਰੂ ਨੂੰ ਚੇਤੇ। ਵਾਰ ਵਾਰ ਗੁਰੂ ਚੇਤੇ ਕਰੀਦਾ ਹੈ, ਵਾਰ ਵਾਰ ਭੁੱਲਦਾ ਹੈ। ਵਾਰ ਵਾਰ ਅਸੀਂ ਗੁਰੂ ਨੂੰ ਚੇਤੇ ਕਰਨੇ ਆ, ਗੁਰੂ ਸ਼ਬਦ ਅੰਦਰੋਂ ਭੁੱਲ ਜਾਂਦਾ ਹੈ, ਲੇਕਿਨ ਬਿਨਾਂ ਚੇਤੇ ਕੀਤੇ ਪਰਿਵਾਰ ਚੇਤੇ ਹੁੰਦਾ ਹੈ, ਬਿਨਾਂ ਚੇਤੇ ਕੀਤੇ ਅੰਦਰ ਚੱਲਦਾ ਹੈ। ਅਸੀਂ ਆ ਗਏ ਹਾਂ ਬਾਹਰਲੇ ਮੁਲਕ, ਬਿਨਾਂ ਚੇਤੇ ਗੱਲ ਕੀਤੇ ਅੰਦਰ ਪਰਿਵਾਰ ਦੀ ਯਾਦ ਹੈ। ਵਾਰ ਵਾਰ ਗੁਰੂ ਨੂੰ ਯਾਦ ਕਰੀਦਾ, ਯਾਦ ਨਹੀਂ ਬਣਦੀ। ਕਿਉਂ? ਕਿਉਂਕਿ ਮਨ ਜਿਹੜਾ ਹੈ ਸੰਸਾਰ ਨਾਲ ਜੁੜਿਆ ਹੈ, ਨਿਰੰਕਾਰ ਨਾਲ ਨਹੀਂ ਜੁੜਿਆ। ਉਸ ਨੇ ਚੇਤੇ ਕੀਤਾ, ਗੁਰੂ ਨਾਨਕ ਸਾਹਿਬ ਆ ਗਏ, ਉਧਰ ਵੀ ਗੁਰਦੇਵ ਪਾਤਸ਼ਾਹ ਤੱਕ ਵਾਈਬ੍ਰੇਸ਼ਨ ਪਹੁੰਚੀ ਤੇ ਪਤਾ ਲੱਗ ਗਿਆ, ਤੇ ਗੁਰਦੇਵ ਪਾਤਸ਼ਾਹ ਆ ਗਏ।
ਦੇਖੋ ਯਾਰ ਵਲੀ ਤਬ ਗੁਰ ਕੋ,
ਜਦੋਂ ਯਾਰ ਵਲੀ ਨੇ ਦੇਖਿਆ ਕਿ ਮੇਰੇ ਪੀਰ, ਮੇਰੇ ਮੁਰਸ਼ਿਦ ਗੁਰੂ ਨਾਨਕ ਦੇਵ ਮਹਾਰਾਜ ਆ ਗਏ ਹਨ,
ਪੂਰਨ ਉਠੋ ਪ੍ਰੇਮ ਕਰ ਔਰ ਕੋ,
ਮਨ ਦੇ ਵਿੱਚ ਬੜਾ ਪ੍ਰੇਮ ਧਾਰ ਕੇ ਪੂਰਨ ਪ੍ਰੇਮ ਦੇ ਨਾਲ ਬਾਰ ਬਾਰ ਭਾਈ ਸੰਤੋਖ ਸਿੰਘ ਇੱਕ ਗੱਲ ਕਰਦੇ ਹਨ, ਗੁਰੂ ਦੇ ਦਰਸ਼ਨ ਮਹਾਨ ਹਨ, ਲੇਕਿਨ ਸਫਲ ਤਾਂ ਹਨ ਜੇ ਪ੍ਰੇਮ ਦੇ ਨਾਲ ਕੀਤੇ ਜਾਣ। ਸਤਿਗੁਰ ਕੋ ਸਭ ਕੋ ਦੇਖਦਾ, ਸਤਿਗੁਰੂ ਨੂੰ ਸਾਰੇ ਦੇਖਦੇ ਹਨ, ਜੇਤਾ ਜਗਤ ਸੰਸਾਰ ਡਿੱਠਿਆਂ ਮੁਕਤ ਨਾ ਹੋਵੇ। ਗੁਰਦੇਵ ਕਹਿੰਦੇ ਨੇ ਗੁਰੂ ਦੇ ਦਰਸ਼ਨ ਤੇ ਸਾਰੀ ਦੁਨੀਆਂ ਕਰ ਰਹੀ ਹੈ, ਤੇ ਬਾਣੀ ਚ ਕਹਿੰਦੇ ਨੇ ਡਿੱਠਿਆਂ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਅੰਦਰ ਪਿਆਰ ਨਹੀਂ, ਉਦੋਂ ਤੱਕ ਕਦੀ ਵੀ ਮੁਕਤੀ ਨਹੀਂ ਹੋ ਸਕਦੀ। ਗੁਰਦੇਵ ਕਹਿੰਦੇ ਨੇ ਮੁਕਤੀ ਕਿਵੇਂ? ਅੰਦਰ ਗੁਰੂ ਦੇ ਦਰਸ਼ਨ ਕਰਦੇ ਕਰਦੇ ਇੱਕ ਦਿਨ ਗੁਰੂ ਦਾ ਰੂਪ ਹੀ ਸਿੱਖ ਹੋ ਜਾਵੇ, ਇੱਕ ਦਿਨ ਗੁਰੂ ਦੇ ਗੁਣ ਅੰਦਰ ਆਉਣ ਲੱਗ ਜਾਣ, ਪ੍ਰੇਮ ਦੇ ਨਾਲ ਉੱਠ ਕੇ ਯਾਰ ਵਲੀ ਨੇ ਵੰਦਨਾ ਕੀਤੀ।
ਵੈ ਸਾਰੇ ਪੁਨ ਆਨੰਦ ਕੰਦ,
ਗੁਰੂ ਨਾਨਕ ਦੇਵ ਮਹਾਰਾਜ ਆਨੰਦ ਦੇ ਦਾਤੇ ਉਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਬਿਠਾ ਲਿਆ।
ਇਸ ਸ਼ਰਪ ਪੁਨ ਬਾਣੀ ਭਾਕੇ,
ਇਸ ਜਿਹੜਾ ਉਹ ਸ਼ੇਖ ਉਤੇ ਚੌਂਕੜਾ ਮਾਰ ਕੇ ਬੈਠਾ ਸੀ, ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹਿਰਦੇ ਦੇ ਨਾਲ ਯਾਦ ਕੀਤਾ ਸੀ। ਸੂਰਜ ਪ੍ਰਕਾਸ਼ ਦੇ ਵਿਚ ਬੜੇ ਐਸੇ ਉਦਾਹਰਣ ਹਨ ਕਿ ਜਿਨ੍ਹੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਗੁਰਦੇਵ ਨੂੰ, ਕਿਸੇ ਵੀ ਪਾਤਸ਼ਾਹ ਨੂੰ ਅੰਦਰੋਂ ਜਦੋਂ ਯਾਦ ਕੀਤਾ ਹੈ ਤੇ ਗੁਰਦੇਵ ਪਹੁੰਚ ਗਏ। ਬੇਬੇ ਨਾਨਕੀ ਸਿਰਫ ਯਾਦ ਹੀ ਕਰਦੇ ਸਨ ਤੇ ਯਾਦ ਕਰਨ ਦੀ ਡੇਰ ਸੀ ਗੁਰੂ ਨਾਨਕ ਸਾਹਿਬ ਪਹੁੰਚ ਜਾਂਦੇ ਸਨ। ਯਾਦ ਦਾ ਸੰਬੰਧ ਗੁਰੂ ਨਾਲ ਜੋੜਨਾ ਹੈ, ਸਰੀਰ ਦਾ ਸੰਬੰਧ ਗੁਰੂ ਨਾਲ ਨਹੀਂ ਜੋੜਨਾ। ਸਭਨਾ ਜੀਆਂ ਕਾਇਕ ਦਾਤਾ ਤੋ ਮੈਂ ਵਿਸਰ ਨਾ ਜਾਈ। ਵਿਸਰ ਦਾ ਅਰਥ ਹੁੰਦਾ ਭੁੱਲ ਜਾਣਾ। ਗੁਰਦੇਵ ਕਹਿੰਦੇ ਨੇ ਸਦਾ ਯਾਦ ਰੱਖਣਾ ਮੇਰੇ ਸਿੱਖੋ, ਸਾਰਿਆਂ ਜਗਤ ਦਾ ਇੱਕੋ ਦਾਤਾ ਹੈ ਤੇ ਉਹਨੂੰ ਆਪਣੇ ਮਨ ਚ ਭੁਲਾਉਣਾ ਨਾ। ਸਾਰੇ ਧਰਮ ਦੇ ਕਰਮ ਚੱਲਦੇ ਹਨ ਪਰ ਯਾਦ ਨਹੀਂ ਚੱਲਦੀ, ਜਿਹਦੇ ਕਾਰਨ ਦੁੱਖ ਬਣਿਆ ਰਹਿੰਦਾ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੇ ਮਰ ਜਾਈ ਜੀਉ। ਤੂੰ ਯਾਦ ਆ ਜਾਵੇ ਮਹਾ ਆਨੰਦ, ਜਿਹਨੂੰ ਭੁੱਲ ਜਾਵੇ ਉਹ ਸਾਰਾ ਕੁਛ ਹੁੰਦੇ ਹੋਏ ਵੀ ਰੋਂਦਾ ਰਹੇਗਾ। ਜਿਹਨੂੰ ਯਾਦ ਆ ਜਾਵੇ ਉਹ ਭਾਵੇਂ ਗਰੀਬੀ ਚ ਹੈ, ਮਹਾ ਆਨੰਦ ਚ ਜੀਏਗਾ। ਪਰ ਜਿਹਨੂੰ ਯਾਦ ਨਹੀਂ ਆ ਗਿਆ, ਸਾਰੇ ਪਦਾਰਥ ਦੁਨੀਆਂ ਦੇ ਹੋਣਗੇ ਲੇਕਿਨ ਉਹ ਬੁੱਝਿਆ ਬੁੱਝਿਆ ਜੀਵੇਗਾ, ਕਿਉਂਕਿ ਪਰਮਾਤਮਾ ਦੀ ਯਾਦ ਤੋਂ ਬਿਨਾਂ, ਪਰਮਾਤਮਾ ਦੇ ਚਿੰਤਨ ਤੋਂ ਬਿਨਾਂ ਸੁੱਖ ਨਹੀਂ। ਤੇ ਗੁਰਦੇਵ ਪਾਤਸ਼ਾਹ ਉੱਥੇ ਆ ਗਏ ਹਨ ਤੇ ਸ਼ੇਖ ਸਰਫ ਫਿਰ ਇਸ ਤਰ੍ਹਾਂ ਦੇ ਬਚਨ ਕਹਿੰਦਾ ਹੈ, ਪੁੱਛਦਾ ਹੈ,
ਆਪਣੀ ਕਰਦ ਚਕਾਰ ਜੋਰ ਰੱਖੇ।
ਗੁਰੂ ਨਾਨਕ ਦੇਵ ਮਹਾਰਾਜ, ਜਿਹੜੀ ਤੁਸੀਂ ਇਹ ਸਰੀਰ ਦੇ ਉੱਤੇ ਖੱਪਣੀ ਪਾਈ ਹੋਈ ਹੈ, ਇਹ ਕਿਸ ਲਈ ਪਾਈ ਹੈ?
ਗੁਰੂ ਮਾਏ ਨਾ ਤਾਹੇ ਬਤਾਏ।
ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਖੱਪਣੀ ਦਾ ਅਰਥ ਦੱਸਣ ਲੱਗ ਪਏ।
ਕਫਨੀ ਹੋਈ ਗਰ ਖੌਫ ਖੁਦਾਏ।
ਇਸ ਖੱਪਣੀ ਦਾ ਅਰਥ ਸਿਰਫ ਇੰਨਾ ਹੀ ਹੈ ਕਿ ਉਸ ਪਰਮਾਤਮਾ ਦਾ ਮੌਤ ਦਾ ਡਰ ਸਦਾ ਹਿਰਦੇ ਚ ਰਹੀ ਜਾਵੇ। ਸਰੀਰ ਦੇ ਉੱਤੇ ਧਰਮ ਤੇ ਅੱਜ ਪ੍ਰਬਲ ਹੈ, ਨਾ ਸਰੀਰ ਦੇ ਉੱਤੇ ਪਏ ਹੋਏ ਧਰਮ ਦਾ ਕੋਈ ਅਨੁਭਵ ਹੈ, ਨਾ ਕੋਈ ਗਿਆਨ ਹੈ, ਨਾ ਕੋਈ ਸਮਝ ਹੈ ਕਿ ਇਹ ਕਿਹਦੇ ਲਈ ਚਲਾਇਆ ਸੀ। ਉਹ ਖੱਪਣੀ ਹੈ, ਗੁਰਦੇਵ ਕਹਿੰਦੇ ਨੇ ਇਸ ਖੱਪਣੀ ਦਾ ਇਤਨਾ ਕੁ ਕੰਮ ਹੈ ਕਿ ਖੱਪਣੀ ਜਿਵੇਂ ਮੁਰਦੇ ਦੇ ਉੱਤੇ ਖੱਪਣ ਹੁੰਦਾ ਹੈ, ਆਪਣੇ ਆਪ ਨੂੰ ਮੁਰਦਾ ਜਾਣ ਕੇ ਖੱਪਣੀ ਲਈ ਹੈ। ਸਦਾ ਮੌਤ ਨੂੰ ਚੇਤੇ ਰੱਖਣਾ, ਮੌਤ ਸਦਾ ਹਿਰਦੇ ਚ ਰਹਿੰਦੀ ਹੈ। ਇਸ ਖੱਪਣੀ ਦਾ ਇਤਨਾ ਕੁ ਕੰਮ ਹੈ ਜਿਹੜੀ ਮੈਂ ਲਈ ਹੋਈ ਹੈ।
ਜੀਵਤ ਮ੍ਰਿਤਕ ਜਾਗਤ ਹੋਇਆ ਰਹੀ ਹੈ।
ਗੁਰਦੇਵ ਕਹਿੰਦੇ ਨੇ ਇਹ ਸ਼ੇਖ ਸਰਫ ਜ਼ਿੰਦਗੀ ਦੇ ਵਿੱਚ, ਸੰਸਾਰ ਦੇ ਵਿੱਚ ਜੀਵਤ ਮ੍ਰਿਤਕ, ਜਿੰਦਿਆਂ ਜੀ ਮਰ ਜਾ, ਸਰੀਰ ਕਰਕੇ ਤੇ ਜੀ ਲੇਕਿਨ ਮਨ ਕਰਕੇ ਤੇਰੀ ਮੌਤ ਹੋ ਜਾਵੇ। ਜੀਵਤ ਜੀਵਤ ਮਰੋ ਮਰੋ ਹੁਣ ਜੀਵੋ, ਪੁਨਰਤ ਜਨਮ ਨਾ ਹੋਈ। ਭਾਈ ਭਗਤ ਕਬੀਰ ਜੀ ਕਹਿੰਦੇ ਨੇ ਜਿੰਦੇ ਜੀ ਮਰ ਜਾਵੋ, ਮਰਨ ਤੋਂ ਬਾਅਦ ਫਿਰ ਜੀਵੋ। ਜੀਵਤ ਮਰੋ ਮਰੋ ਫੁੰਨ ਜੀਵੋ, ਫੁੰਨ ਕਹਿੰਦੇ ਨੇ ਫਿਰ, ਪਹਿਲੇ ਜੀਵੋ, ਜੀ ਰਹੇ ਹਾਂ ਅਸੀਂ, ਕਹਿੰਦੇ ਨੇ ਮਰ ਜਾਓ, ਕਿਵੇਂ ਮਨ ਮਰ ਜਾਵੇ। ਜੀਵਤ ਮਰੋ ਮਰੋ ਫੁੰਨ ਜੀਵੋ, ਮਨ ਮਰਨ ਤੋਂ ਬਾਅਦ ਫਿਰ ਜ਼ਿੰਦਗੀ ਬਤੀਤ ਕਰੋ। ਫਿਰ ਕਹਿੰਦੇ ਨੇ ਕਬੀਰ ਜਨਮ ਮਰਨ ਮਿਟ ਜਾਏਗਾ, ਜ਼ਿੰਦਗੀ ਬਤੀਤ ਕਰੋ, ਸਰੀਰ ਦਾ ਵੀ ਅੰਤ ਹੋ ਜਾਏਗਾ ਤੇ ਇੱਕ ਦਿਨ ਆਉਣ ਜਾਣ ਮਿਟੇਗਾ। ਤੇ ਗੁਰਦੇਵ ਕਹਿੰਦੇ ਨੇ ਜੀਵਤ ਮ੍ਰਿਤਕ ਹੋ ਜਾਵੋ, ਸਰੀਰ ਦੇ ਵਿੱਚ ਸਵਾਸ ਚੱਲਦੇ ਰਹਿਣ ਤੇ ਮਨ ਦੇ ਵਿੱਚ ਯਾਦ ਚੱਲਦੀ ਰਹੇ। ਜੇ ਉਹਦੀ ਯਾਦ ਰੁਕ ਜਾਵੇ ਤੇ ਅਧਿਆਤਮਕ ਜੀਵਨ ਮਰ ਜਾਂਦਾ ਹੈ, ਸਵਾਸ ਰੁਕ ਜਾਵਣ ਸਰੀਰ ਮਰ ਜਾਂਦਾ ਹੈ। ਤੇ ਜੇ ਸਵਾਸ ਉਸ ਅੰਦਰ ਚੱਲ ਰਹੀ ਹੈ ਵਾਸ਼ਨਾ, ਜੇ ਵਾਸ਼ਨਾ ਰੁਕ ਜਾਵੇ ਤੇ ਮਨ ਦੀ ਮੌਤ ਹੋ ਜਾਂਦੀ ਹੈ। ਮਨ ਮਰੇ ਧਾਤ ਮਰ ਜਾਏ, ਧਾਤ ਕਹਿੰਦੇ ਨੇ ਵਾਸ਼ਨਾ ਨੂੰ, ਮਨ ਮਰੇ ਧਾਤ ਮਰ ਜਾਏ। ਮਨ ਮਰਦਾ ਹੈ ਵਾਸ਼ਨਾ ਮਰਦੀ ਹੈ, ਵਾਸ਼ਨਾ ਮਰਦੀ ਹੈ ਮਨ ਮਰਦਾ ਹੈ। ਗੁਰਦੇਵ ਕਹਿੰਦੇ ਨੇ ਜੀਵਤ ਮ੍ਰਿਤਕ ਹੋ ਜਾ,
ਹੱਕ ਪਛਾਣ ਸਰਬ ਸੁਖ ਲਹੀਏ।
ਉਸ ਸੱਚ ਨੂੰ ਪਛਾਣ ਕੇ ਸਾਰੇ ਸੁਖ ਹਿਰਦੇ ਦੇ ਵਿੱਚ ਆਉਂਦੇ ਹਨ। ਜਦੋਂ ਤੱਕ ਉਸ ਸੱਚ ਦੀ, ਪਰਮਾਤਮਾ ਦੀ, ਉਸ ਹੱਕ, ਹੱਕ ਦਾ ਅਰਥ ਹੁੰਦਾ ਹੈ ਸੱਚ, ਹੱਕ ਫਾਰਸੀ ਦਾ ਸ਼ਬਦ ਹੈ, ਉਸ ਹੱਕ ਦਾ, ਸੱਚ ਦਾ ਪਤਾ ਨਹੀਂ ਲੱਗਦਾ ਉਦੋਂ ਤੱਕ ਸੁਖ ਨਹੀਂ ਬਣਦਾ। ਜਗਤ ਕੋਲ ਸਭ ਕੁਛ ਹੈ, ਜਗਤ ਦੁਖੀ ਹੈ, ਕਾਰਨ ਸੱਚ ਦੀ ਪਛਾਣ ਕਿਸੇ ਕੋਲ ਨਹੀਂ ਹੈ। ਜਿਹਦੇ ਕੋਲ ਸੱਚ ਦੀ ਪਛਾਣ ਹੈ ਉਹ ਗੁਪਤ ਹੈ, ਤੇ ਜਿਹਦੇ ਕੋਲ ਸੱਚ ਦੀ ਪਛਾਣ ਹੈ ਉਹ ਰੱਬ ਦੇ ਵਿੱਚ ਹੈ। ਤੇ ਕਹਿੰਦੇ ਨੇ ਗੁਰਦੇਵ ਉਸ ਹੱਕ ਨੂੰ, ਸੱਚ ਨੂੰ ਪਛਾਣ।
ਜਲ ਕੀ ਫਿਖਾ ਡੂਬ ਜੋ ਤਰਹੇ।
ਕਹਿੰਦੇ ਨੇ ਜੀਵਤ ਮ੍ਰਿਤਕ ਕਿਵੇਂ ਹੋਣਾ ਹੈ? ਕਹਿੰਦੇ ਨੇ ਜਿਵੇਂ ਜਲ ਦੇ ਵਿੱਚ ਕੋਈ ਤਰਦਾ ਹੋਵੇ ਤੇ ਤਰਦਾ ਤਰਦਾ ਕੋਈ ਡੁੱਬ ਜਾਵੇ।
ਬੋਹਰ ਨਾ ਡੁੱਬਣ ਕੋ ਡਰ ਕਰਹੇ।
ਕਹਿੰਦੇ ਨੇ ਜਿਵੇਂ ਜਲ ਦੇ ਵਿੱਚ ਕੋਈ ਤੈਰਦਾ ਹੋਵੇ, ਤੈਰਦੇ ਹੋਏ ਉਹ ਡੁੱਬ ਜਾਵੇ, ਤੇ ਡੁੱਬਣ ਤੋਂ ਬਾਅਦ ਮੁਰਦਾ ਜਿਹੜਾ ਹੈ ਉੱਪਰ ਆ ਜਾਂਦਾ ਹੈ। ਜਦੋਂ ਸਾਗਰ ਦੇ ਵਿੱਚ, ਨਦੀ ਚ ਕੋਈ ਤੈਰੇ ਤੇ ਤੈਰਨ ਦੇ ਨਾਲ ਜਦੋਂ ਕੋਈ ਮਰ ਜਾਵੇ ਤੇ ਮਰਨ ਤੋਂ ਬਾਅਦ ਮੁਰਦਾ ਉੱਪਰ ਆ ਜਾਂਦਾ ਹੈ। ਗੁਰਦੇਵ ਕਹਿੰਦੇ ਨੇ ਜਦੋਂ ਮੁਰਦਾ ਉੱਪਰ ਉੱਪਰ ਆ ਜਾਂਦਾ ਹੈ ਨਾ, ਮਰੇ ਹੋਏ ਨੂੰ ਫਿਰ ਡੁੱਬਣ ਦਾ ਡਰ ਨਹੀਂ ਹੁੰਦਾ। ਜੋ ਜਿੰਦਾ ਹੈ ਉਸ ਨੂੰ ਹੀ ਡਰ ਹੈ ਕਿ ਪਾਣੀ ਚ ਡੁੱਬ ਜਾਵਾਂਗੇ। ਜੋ ਮਰ ਜਾਂਦਾ ਹੈ ਉਸ ਮੁਰਦੇ ਨੂੰ ਡੁੱਬਣ ਦਾ ਡਰ ਨਹੀਂ। ਜਿੰਦੇ ਜੀ ਨੂੰ ਹੀ ਡਰ ਹੈ ਕਿ ਪਾਣੀ ਚ ਡੁੱਬ ਜਾਵਾਂਗੇ, ਮੁਰਦੇ ਨੂੰ ਪਾਣੀ ਡੁਬਾਉਂਦਾ ਹੀ ਨਹੀਂ, ਉੱਪਰ ਉੱਪਰ ਤੈਰਦਾ ਹੈ ਮੁਰਦਾ। ਗੁਰਦੇਵ ਕਹਿੰਦੇ ਨੇ ਜਿਵੇਂ ਉਹ ਮੁਰਦਾ ਨਹੀਂ ਡੁੱਬਦਾ।
ਨਦੀ ਸਰਬ ਹਰ ਸਾਗਰ ਮਾਹੇ,
ਸਾਰੀਆਂ ਨਦੀਆਂ ਸੰਸਾਰ ਦੀਆਂ ਤੇ ਸਾਗਰ ਦੇ ਵਿੱਚ ਉਹ ਮੁਰਦਾ ਫਿਰ ਨਹੀਂ ਡੁੱਬਦਾ ਜੋ ਮਰ ਜਾਂਦਾ ਹੈ।
ਤਰਤ ਸਰਬ ਪਰ ਕਬ ਨਾ ਡੁਬਾਹੇ,
ਉਹ ਸਾਰਿਆਂ ਦੇ ਉੱਤੇ ਤੈਰਦਾ ਹੈ ਪਰ ਕਦੀ ਡੁੱਬਦਾ ਨਹੀਂ।
ਤੈਸੇ ਮ੍ਰਿਤਕ ਪਏ ਜੋ ਜੀਵਤ,
ਕਹਿੰਦੇ ਨੇ ਉਸ ਮੁਰਦੇ ਦੇ ਵਾਂਗ ਕੋਈ ਸ਼ਰੀਰ ਦੀ ਜ਼ਿੰਦਗੀ ਤੇ ਜੀਵੇ ਲੇਕਿਨ ਮਨ ਕਰਕੇ ਮਰ ਜਾਵੇ। ਜੀਵਤ ਮ੍ਰਿਤਕ ਹੋਵੇ ਤੋਂ ਭਾਵ ਮੁਰਦਾ ਕੀ ਹੈ? ਇੱਕ ਇਨਸਾਨ ਮੁਰਦਾ ਹੈ, ਪਿਆ ਹੈ, ਕੋਈ ਆ ਕੇ ਕਵੇ ਕਿ ਤੇਰੀ 2 ਲੱਖ ਦੀ ਲੋਟਰੀ ਨਿਕਲ ਗਈ ਹੈ, ਖੜਾ ਹੋ ਜਾ, ਉਹਨੇ ਟੱਪਣ ਨਹੀਂ ਲੱਗ ਜਾਣਾ। ਕੋਈ ਆ ਕੇ ਕਹਿ ਦੇਵੇ ਮੁਰਦੇ ਸ਼ਰੀਰ ਨੂੰ ਕਿ ਤੇਰਾ 2 ਲੱਖ ਦਾ ਨੁਕਸਾਨ ਹੋ ਗਿਆ, ਉਹਨੇ ਰੋਣ ਪਿੱਟਣ ਨਹੀਂ ਲੱਗ ਜਾਣਾ। ਉਸ ਨੂੰ ਕਹਿ ਦੇਵੇ ਤੇਰਾ ਪਰਿਵਾਰ ਡੁੱਬ ਰਿਹਾ ਤੇ ਉਸਨੇ ਕਿਸੇ ਤਰ੍ਹਾਂ ਦੀ ਦੁੱਖ ਚ ਨਹੀਂ ਆਉਣਾ, ਸੁੱਖ ਦੁੱਖ ਉਹਦੇ ਵਾਸਤੇ ਸਮ ਹੈ, ਨਫਾ ਨੁਕਸਾਨ ਸਮ ਹੈ, ਉਹਨੂੰ ਮਿੱਟੀ ਦੇ ਵਿੱਚ ਸੁੱਟ ਦਵੋ, ਉਹਦਾ ਕੋਈ ਘਟਨਾ ਨਹੀਂ, ਤੇ ਉਹਨੂੰ ਕੁਰਸੀ ਤੇ ਸਤਿਕਾਰ ਤੇ ਬਿਠਾ ਦੇਈਏ ਮੁਰਦੇ ਨੂੰ, ਉਹਦਾ ਕੋਈ ਵੱਧ ਨਹੀਂ ਜਾਣਾ ਕਿਉਂਕਿ ਮੁਰਦਾ ਹੈ। ਗੁਰੂ ਨਾਨਕ ਕਹਿੰਦੇ ਨੇ ਇਹੋ ਜਿਹਾ ਜੀਵਨ ਬਣਾ ਜਿਹਨੂੰ ਮਾਨ ਅਪਮਾਨ ਹਰਖ ਸੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੁੱਖ ਦੁੱਖ ਇੱਕ ਬਰਾਬਰ ਪਤਾ ਲੱਗ ਜਾਵੇ, ਸਮਦ੍ਰਿਸ਼ਟ ਇੱਕ ਅਵਸਥਾ ਤੇ ਆ ਜਾਵੇ ਮੁਰਦੇ ਦੇ ਵਾਂਗ, ਤੇ ਫਿਰ ਉਹਨੂੰ ਫਿਰ ਮਰਨ ਦਾ ਡਰ ਨਹੀਂ ਹੁੰਦਾ।
ਹੁਣ ਤਿੰਨ ਨਹਿ ਮ੍ਰਿਤ ਕੋ ਦੁੱਖ ਥੀਵਤ,
ਫਿਰ ਕਹਿੰਦੇ ਹਨ ਕਿ ਉਸ ਫਿਰ ਜੋ ਮਰ ਜਾਂਦਾ ਹੈ ਉਸ ਨੂੰ ਕਿਸੇ ਤਰ੍ਹਾਂ ਦਾ ਦੁੱਖ ਵਿਆਪਦਾ ਨਹੀਂ।
ਆਪਾਂ ਕਬ ਨਾ ਜਨਾਬੂ ਕਾਂਕੋ,
ਗੁਰਦੇਵ ਕਹਿੰਦੇ ਨੇ ਕਦੀ ਵੀ ਭਗਤ ਬਣ ਕੇ ਪਰਮਾਤਮਾ ਦੇ ਮਾਰਗ ਤੇ ਚੱਲ ਕੇ ਆਪਾਂ ਨਹੀਂ ਜਨਾਣਾ ਚਾਹੀਦਾ ਕਿ ਮੈਂ ਇਤਨਾ ਸਿਆਣਾ ਹਾਂ, ਮੈਨੂੰ ਇਤਨਾ ਗਿਆਨ ਹੈ, ਮੈਂ ਇਤਨਾ ਨਿਤਨੇਮ ਕਰਦਾ ਹਾਂ। ਗੁਰਦੇਵ ਕਹਿੰਦੇ ਨੇ ਜਿਨ ਹਰ ਪਾਇਓ ਤਿਨੈ ਛਪਾਇਓ, ਜਿਹੜਾ ਪਰਮਾਤਮਾ ਦੇ ਨੇੜੇ ਜਾਂਦਾ ਹੈ ਉਹ ਆਪਣੇ ਆਪ ਨੂੰ ਲੁਕਾਉਣਾ ਸ਼ੁਰੂ ਕਰ ਦਿੰਦਾ ਹੈ, ਨਹੀਂ ਪ੍ਰਗਟ ਹੁੰਦਾ। ਹੀਰਾ ਕਦੀ ਬਾਜ਼ਾਰ ਦੇ ਵਿੱਚ ਨਹੀਂ ਰੱਖਿਆ ਜਾਂਦਾ, ਲੋਕ ਘਰ ਚ ਲੁਕਾ ਲੁਕਾ ਕੇ ਰੱਖਦੇ, ਕਾਰਨ ਕਿ ਹੀਰਾ ਕੀਮਤੀ ਹੈ, ਪਰਮਾਤਮਾ ਬਹੁਤ ਕੀਮਤੀ ਹੈ। ਜੋ ਉਸ ਨੂੰ ਪਾ ਲੈਂਦਾ ਫਿਰ ਛੁੱਪ ਜਾਂਦਾ ਹੈ, ਗੁਪਤ ਹੋ ਜਾਂਦਾ ਹੈ। ਗੁਰਦੇਵ ਕਹਿੰਦੇ ਨੇ ਪਰਮਾਤਮਾ ਦੇ ਮਾਰਗ ਤੇ ਚੜ ਕੇ ਆਪਾਂ ਨਾ ਲਿਖਾ, ਆਪਣੇ ਹੰਕਾਰ ਨੂੰ ਨਾ ਪ੍ਰਗਟ ਕਰ।
ਹੋਏ ਰਹੇ ਸਭ ਕੀ ਪਗ ਸਾਖੋ,
ਦੁਨੀਆਂ ਦੇ ਵਿੱਚ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾ, ਰੇਨ ਬਣ ਜਾ, ਸਾਰਿਆਂ ਤੋਂ ਥੱਲੇ ਬਣ ਜਾ ਜੋ ਔਖਾ ਹੈ। ਸਾਰਿਆਂ ਦੀਆਂ ਪੱਗਾਂ ਲਾਣੀਆਂ ਬੜੀਆਂ ਸੌਖੀਆਂ ਹਨ, ਪਰ ਸਾਰਿਆਂ ਦੇ ਪੈਰਾਂ ਦੇ ਥੱਲੇ ਡਿੱਗ ਕੇ ਚਰਨ ਧੂੜੀ ਬਣ ਜਾਣਾ, ਇਹ ਤੇ ਦੁਨੀਆਂ ਦੇ ਸਾਰਿਆਂ ਤੋਂ ਔਖਾ ਕੰਮ ਹੈ। ਕੌਣ ਬਣ ਸਕਦਾ ਹੈ? ਹਰ ਬੰਦੇ ਦਾ ਆਪਣਾ ਹੰਕਾਰ, ਆਪਣਾ ਮਾਨ, ਅਸੀਂ ਬੜੇ ਤਾਕਤਵਰ ਹਾਂ, ਕਿਤਨੇ ਧਨਵਾਨ ਹਾਂ, ਕਿਤਨੇ ਗਿਆਨਵਾਨ ਹਾਂ, ਤੇ ਚਰਨਾਂ ਦੀ ਧੂੜੀ ਬਣ ਜਾਈਏ, ਕਿਸ ਕੀਮਤ ਤੇ ਬਣ ਜਾਈਏ? ਗੁਰਦੇਵ, ਅਸੀਂ ਤੇ ਹੰਕਾਰ ਨੂੰ ਛੱਡ ਹੀ ਨਹੀਂ ਸਕਦੇ। ਗੁਰਦੇਵ ਕਹਿੰਦੇ ਨੇ ਹੰਕਾਰ ਨਹੀਂ ਛੱਡ ਸਕਦੇ, ਫਿਰ ਨਿਰੰਕਾਰ ਨੂੰ ਭੁੱਲ ਜਾਵੋ, ਉਹ ਕਦੀ ਮਿਲ ਨਹੀਂ ਸਕਦਾ। ਜਿਹੜਾ ਆਪਾ ਗਵਾਉਂਦਾ ਹੈ ਉੱਥੇ ਪਰਮਾਤਮਾ ਪ੍ਰਗਟ ਹੁੰਦਾ ਹੈ, ਜੋ ਆਪਣੇ ਆਪ ਨੂੰ ਮਾਰਦਾ ਹੈ ਉਹਦੇ ਅੰਦਰ ਹੀ ਪਰਮਾਤਮਾ ਦਾ ਜੀਵਨ ਚੱਲਦਾ ਹੈ। ਗੁਰਦੇਵ ਕਹਿੰਦੇ ਨੇ ਸਾਰਿਆਂ ਦੀ ਚਰਨਾਂ ਦੀ ਧੂੜੀ ਬਣ ਜਾ।
ਬੂਜੇ ਸ਼ਰਫ ਗੋਦੜੀ ਕੌਣ,
ਸ਼ੇਖ ਸਰਬ ਪੁੱਛਣ ਲੱਗਾ ਜਿਹੜੀ ਤੁਸੀਂ ਆ ਗੋਦੜੀ ਪਾਈ ਹੈ ਇਹ ਕਿਹਦੇ ਲਈ ਹੈ?
ਉਹ ਕਰਮ ਬੈਰਾਗੀ ਜੌਨ,
ਤੇ ਬੈਰਾਗੀ ਕੌਣ ਹੁੰਦਾ ਹੈ? ਬੈਰਾਗ ਦਾ ਅਰਥ ਹੁੰਦਾ ਹੈ ਰਾਗ ਤੋਂ ਪਰੇ, ਰਾਗ ਕਹਿੰਦੇ ਨੇ ਮੋਹ ਨੂੰ, ਜੋ ਸੰਸਾਰ ਦੇ ਮੋਹ ਤੋਂ ਇੱਕ ਪਾਸੇ ਹੋ ਗਿਆ ਹੈ, ਪਦਾਰਥਾਂ ਦਾ ਮੋਹ ਨਹੀਂ ਰਿਹਾ, ਰਸ ਨਹੀਂ ਰਹੀ, ਖੁਸ਼ੀ ਨਹੀਂ ਰਹੀ, ਇੱਕ ਪਾਸੇ ਹੋ ਗਿਆ ਹੈ, ਤੇ ਉਹ ਬੈਰਾਗ ਜਿਹਦੇ ਅੰਦਰ ਆਉਂਦਾ ਹੈ ਉਹਨੂੰ ਕਹਿੰਦੇ ਨੇ ਬੈਰਾਗੀ। ਗੁਰਦੇਵ ਕਹਿੰਦੇ ਨੇ ਉਹ ਬੈਰਾਗੀ ਦੀ ਡੈਫੀਨੇਸ਼ਨ। ਗੁਰਦੇਵ ਨੂੰ ਪੁੱਛਦਾ ਸ਼ੇਖ ਸਰਫ, ਗੁਰਦੇਵ ਪਾਤਸ਼ਾਹ ਬੈਰਾਗੀ ਕੌਣ ਹੈ?
ਦੋਹਰਾ ਗੁਰੂ ਭਨਿਓ ਅਸ ਗੋਦੜੀ ਸੂਈ ਸਬੂਰੀ ਤੇ ਹੋ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਹੜੀ ਤੂੰ ਗੋਦੜੀ ਦੇਖ ਰਿਹਾ ਇਹ ਸੰਤੋਖ ਰੂਪੀ ਗੋਦੜੀ ਹੈ, ਅਸੀਂ ਸਦਾ ਪਰਮਾਤਮਾ ਦੇ ਸ਼ੁਕਰਾਨੇ ਚ ਸੰਤੋਖ ਸ਼ੁਕਰਾਨੇ ਨੂੰ ਪ੍ਰਗਟ ਕਰਦਾ ਹੈ। ਸੰਤੋਖੀ ਮਨੁੱਖ ਸ਼ੁਕਰਾਨੇ ਚ ਹੋਏਗਾ, ਤ੍ਰਿਸ਼ਨਾਲੂ ਮਨੁੱਖ ਗਿਲਿਆਂ ਚ ਹੁੰਦਾ ਹੈ। ਪਰਮਾਤਮਾ ਇਹ ਨਹੀਂ ਦਿੱਤਾ, ਇਹ ਨਹੀਂ ਦਿੱਤਾ, ਇਹ ਵੀ ਵਿਗਾੜਤਾ, ਇਹ ਵੀ ਵਿਗਾੜਤਾ, ਤੇ ਸੰਤੋਖੀ ਕਹਿੰਦਾ ਪਰਮਾਤਮਾ ਤੂੰ ਇਤਨਾ ਦਿੱਤਾ ਹੈ, ਤੇਰਾ ਕੋਟਾਨ ਕੋਟ ਧੰਨਵਾਦ, ਤੂੰ ਇਤਨਾ ਦਿੱਤਾ ਹੈ ਜਿਤਨੀ ਮੇਰੀ ਸਮਰੱਥਾ ਨਹੀਂ ਸੀ, ਜਿਤਨੀ ਮੇਰੀ ਪਾਤਰਤਾ ਨਹੀਂ ਸੀ, ਮੇਰੀ ਪਾਤਰਤਾ ਤੋਂ ਵੱਧ ਕੇ ਦਿੱਤਾ ਹੈ। ਗੁਰਦੇਵ ਕਹਿੰਦੇ ਨੇ ਜੋ ਗੋਦੜੀ ਪਾਈ ਹੈ ਸੰਤੋਖ ਦੀ ਗੋਦੜੀ ਹੈ। ਬਾਹਰ ਦੇ ਜਿੰਨੇ ਵੀ ਚਿੰਨ੍ਹ ਨੇ ਗੁਰੂ ਨਾਨਕ ਉਹਨਾਂ ਨੂੰ ਅੰਦਰ ਮਨ ਦੇ ਉੱਤੇ ਲੈ ਜਾਂਦੇ ਹਨ, ਮਨ ਦੇ ਗਿਆਨ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਹਨ ਤੇ ਗਿਆਨ ਬਖਸ਼ਦੇ ਹਨ, ਤੇ ਦੁਨੀਆਂ ਚ ਜਿਤਨੇ ਵੀ ਧਰਮ ਦੇ ਨਿਸ਼ਾਨ ਸਨ ਉਹ ਇੱਕ ਅੰਦਰ ਦਾ ਗਿਆਨ ਸੀ, ਇੱਥੇ ਟਿੱਕਾ ਲਗਾ ਦਿੱਤਾ ਗਿਆ ਹਿੰਦੂਆਂ ਦੇ ਦੁਆਰਾ ਮੱਥੇ ਤੇ। ਉਹ ਇੱਕ ਪ੍ਰਤੀਕ ਸੀ ਕਿ ਦਸਮ ਦੁਆਰ ਇੱਥੇ ਹੈ, ਅਗਰ ਮੱਤ ਨਿਰਮਲ ਹੋਏਗੀ, ਇਹ ਮੱਤ ਚੰਦਨ ਵਰਗੀ ਹੋਏਗੀ ਤਾਂ ਪ੍ਰਮਾਤਮਾ ਮਿਲੇਗਾ, ਨਹੀਂ ਤੇ ਨਹੀਂ ਮਿਲ ਸਕਦਾ। ਪ੍ਰਤੀਕ ਸੀ, ਲੇਕਿਨ ਪਿੱਛੋਂ ਆ ਕੇ ਅਨੁਭਵ ਚਲਾ ਗਿਆ, ਪਖੰਡ ਰਹਿ ਗਿਆ, ਪਖੰਡ ਹੱਥਾਂ ਚ ਰਹਿ ਗਿਆ, ਟਿੱਕਾ ਤੇ ਰਹਿ ਗਿਆ, ਪਰ ਉਹ ਟਿੱਕੇ ਦੇ ਪਿੱਛੇ ਜੋ ਖੇਡ ਸੀ, ਅਨੁਭਵ ਸੀ, ਉਹ ਜਾਂਦਾ ਰਿਹਾ। ਗੁਰਦੇਵ ਕਹਿੰਦੇ ਨੇ ਜੋ ਗੋਦੜੀ ਹੈ ਇਹ ਸੰਤੋਖ ਦੀ ਸਬੂਰੀ ਜੀ ਅਸੀਂ ਪਾਈ ਹੈ।
ਬੁਜੁਰਗ ਸੰਗਤ ਤੰਤ ਲੈ ਜੀਵਨ ਮਨਨ ਕਰੇ ਹੋ,
ਤੇ ਇਹ ਜੋ ਗੋਦੜੀ ਸੀ ਬਣਾਈ ਕਾਹਦੇ ਨਾਲ ਹੈ? ਕਹਿੰਦੇ ਨੇ ਗੋਦੜੀ ਅਸੀਂ ਬਣਾਈ ਹੈ ਜੋ ਸਿਆਣਿਆਂ ਦੀ ਸੰਗਤ ਕਰਕੇ, ਉਹਨਾਂ ਦੀ ਗੱਲਾਂ ਨੂੰ ਮੰਨ ਕੇ, ਸਿਆਣਿਆਂ ਦੀ ਸੰਗਤ ਦੇ ਵਿੱਚੋਂ ਗਿਆਨ ਦੀਆਂ ਗੱਲਾਂ ਨੂੰ ਮੰਨ ਕੇ ਉਹ ਅਸੀਂ ਧਾਗਾ ਲਿਆ ਹੈ, ਭਾਵ ਸਤਸੰਗਤ ਕਰਕੇ ਤੇ ਸਿਆਣਿਆਂ ਦੀ ਗੱਲਾਂ ਦਾ ਮਨਨ ਕਰਕੇ, ਮਨਨ ਕਰਨ ਰੂਪੀ ਅਸੀਂ ਧਾਗਾ ਇਹਦੇ ਚ ਪਾਇਆ ਹੈ। ਗੁਰੂ ਦੀ ਗੱਲ ਨੂੰ ਮੰਨ ਲੈਣਾ, ਪਰਮਾਤਮਾ ਦੀ ਗੱਲ ਨੂੰ ਮੰਨ ਲੈਣਾ, ਅਸੀਂ ਇਹ ਧਾਗਾ ਪਾਇਆ ਹੈ, ਤੇ ਜੋ ਮੰਨ ਲੈਂਦਾ ਹੈ ਉਹਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਮੰਗਣ ਵਾਲਿਆਂ ਦੀ ਗਤੀ ਕਹੀ ਜਾ ਸਕਦੀ ਹੈ। ਅਸੀਂ ਸਾਰੇ ਮੰਗਤੇ ਹਾਂ, ਤੇ ਜੋ ਮੰਨਦਾ ਹੈ ਉਹ ਮਹਾਨ ਹੈ, ਮੰਗਤਾ ਸਾਰਾ ਜਗਤ ਹੈ, ਮੰਨਣ ਵਾਲਾ ਕੋਈ ਵਿਰਲਾ ਹੈ। ਸਾਰੇ ਭਿਖਾਰੀ ਹਨ, ਰਾਜਾ ਤੇ ਕੋਈ ਵਿਰਲਾ ਹੁੰਦਾ ਹੈ। ਕਬੀਰ ਐਲਾਨੀਆਂ ਕਹਿ ਦਿੰਦਾ ਹੈ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਕਬੀਰ ਨੂੰ ਪੁੱਛਿਆ ਜਾਏ, ਕਬੀਰ ਤੂੰ ਬਾਰ ਬਾਰ ਬਾਣੀ ਚ ਕਹਿਣਾ ਹੈ ਕਿ ਮੈਂ ਸਿੰਘਾਸਨ ਤੇ ਚੜ ਗਿਆ, ਮੈਂ ਰਾਜ ਤੇ ਬੈਠ ਗਿਆ ਹਾਂ, ਅਬ ਤੋ ਜਾਏ ਚੜੇ ਸਿੰਘਾਸਨ, ਕਿਹੜੇ ਸਿੰਘਾਸਨ ਤੇ ਬੈਠਾ ਹੈ, ਕਿਹੜੇ ਦੇਸ਼ ਦਾ ਤੂੰ ਬਾਦਸ਼ਾਹ ਹੈ, ਝੁੱਗੀ ਦੇ ਵਿਚ ਤੂੰ ਰਹਿਣਾ, ਰਾਤ ਨੂੰ ਰੋਟੀ ਖਾਧੀ, ਸਵੇਰ ਦਾ ਤੈਨੂੰ ਪਤਾ ਨੀ ਰੋਟੀ ਮਿਲਣੀ ਹੈ ਕਿ ਨਹੀਂ, ਗਰੀਬੀ ਦੇ ਵਿਚ ਤੂੰ ਰਹਿ ਰਿਹਾ, ਕੱਪੜੇ ਬਣਾ ਕੇ ਬੁਣ ਕੇ ਵੇਚ ਰਿਹਾ, ਕਿਹੜੇ ਸਿੰਘਾਸਨ ਤੇ ਚੜ ਗਿਆ? ਗੁਰਦੇਵ ਕਹਿੰਦੇ ਨੇ ਅੰਦਰ ਦੇ ਸਿੰਘਾਸਨ ਤੇ, ਮਨ ਦੇ ਉੱਤੇ ਰਾਜ ਕਰਕੇ ਮਨ ਜੀਤਾ ਜਗ ਜੀਤ, ਆਪਣਾ ਮਨ ਜਿੱਤ ਕੇ। ਕਬੀਰ ਕਹਿੰਦਾ ਆਪਾਂ ਸਾਰੇ ਸੰਸਾਰ ਨੂੰ ਜਿੱਤ ਲਿਆ, ਸਾਰਾ ਸੰਸਾਰ ਆਪਣੇ ਮਨ ਦੇ ਅਧੀਨ ਹੈ, ਅਸੀਂ ਆਪਣੇ ਮਨ ਦੇ ਮਾਲਕ ਬਣ ਕੇ ਸਾਰੇ ਸੰਸਾਰ ਦੇ ਮਾਲਕ ਬਣ ਗਏ ਹਾਂ, ਸਾਰੇ ਸੰਸਾਰ ਦੇ ਇਸ਼ਟ ਬਣ ਗਏ ਹਾਂ। ਕਬੀਰ ਉਹ ਦੱਸਦੇ ਹਨ, ਗੁਰਦੇਵ ਕਹਿੰਦੇ ਨੇ ਉਹਨਾਂ ਸਿਆਣਿਆਂ ਦੀ ਸੰਗਤ ਦੇ ਵਿੱਚੋਂ ਮਨਨ ਕਰਨ ਰੂਪੀ ਅਸੀਂ ਧਾਗੇ ਦੇ ਨਾਲ ਇਹ ਸੰਤੋਖ ਦੀ ਗੋਦੜੀ ਬਣਾਈ ਹੈ।
ਜੋ ਪਈ ਮਾਨ ਖੋਏ ਗਰ ਪਾਵਹੁ ਤਾਹੇ,
ਗੁਰਦੇਵ ਕਹਿੰਦੇ ਨੇ ਪਰ ਮਾਨ ਨੂੰ ਗਵਾ ਕੇ, ਹੰਕਾਰ ਨੂੰ ਗਵਾ ਕੇ ਹੀ ਗਿਆਨ ਦੀ ਗੋਦੜੀ, ਇਹ ਜੋ ਗਿਆਨ ਦੀ ਸੰਤੋਖ ਦੀ ਗੋਦੜੀ ਹੈ, ਜਦੋਂ ਹੰਕਾਰ ਜਾਂਦਾ ਹੈ ਤਾਂ ਹੀ ਪੈਂਦੀ ਹੈ, ਨਹੀਂ ਤੇ ਨਹੀਂ ਪੈ ਸਕਦੀ। ਅੰਦਰ ਦੀ ਗੱਲ ਕਰਦੇ ਹਨ, ਸੰਤੋਖ ਉੱਥੇ ਪ੍ਰਗਟ ਹੁੰਦਾ ਹੈ ਜਦੋਂ ਹੰਕਾਰ ਮਿਟਦਾ ਹੈ, ਅੰਦਰੋਂ ਹੰਕਾਰ ਦੂਰ ਹੋ ਜਾਵੇ। ਹੰਕਾਰੀ ਮਨੁੱਖ ਨੀਵਾਂ ਹੋ ਜਾ, ਹੰਕਾਰੀ ਮਨੁੱਖ ਅਕੜਿਆ ਰਹਿੰਦਾ ਹੈ, ਤੇ ਜੋ ਹੰਕਾਰ ਤੋਂ ਬਿਨਾਂ ਹੈ ਉਹ ਨੀਵਾਂ ਹੋ ਜਾਂਦਾ ਹੈ। ਨੀਵਾਂ ਜੋ ਹੋ ਜਾਂਦਾ ਹੈ, ਆਪਸ ਕੋ ਜੋ ਜਾਣੈ ਨੀਚਾ, ਹੋਉ ਗਨੀਐ ਸਭ ਤੇ ਉੱਚਾ। ਗੁਰੂ ਨਾਨਕ ਕਹਿੰਦੇ ਨੇ ਜੋ ਆਪ ਨੀਵਾਂ ਹੋ ਗਿਆ ਹੈ, ਗੁਰੂ ਨਾਨਕ ਦੇ ਦਰ ਚੋਂ ਸਾਰਿਆਂ ਤੋਂ ਉੱਚਾ ਹੈ, ਤੇ ਜੋ ਆਪ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਰਿਹਾ ਹੈ, ਗੁਰਦੇਵ ਕਹਿੰਦੇ ਨੇ ਉਹ ਵੱਡੇ ਨਹੀਂ ਹਨ। ਵੱਡੇ ਵੱਡੇ ਜੋ ਦੀਸਹਿ ਲੋਗ, ਤਿੰਨ ਕੋ ਵਿਆਪੈ ਚਿੰਤਾ ਰੋਗ, ਸਾਰੇ ਦੇ ਸਾਰੇ ਰੋਗੀ ਹਨ, ਸਾਰੇ ਦੇ ਸਾਰੇ ਸੋਗੀ ਹਨ। ਜੋ ਜੋ ਦੀਸਹਿ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਦਿਸ ਰਿਹਾ, ਗੁਰਦੇਵ ਕਹਿੰਦੇ ਨੇ ਰੋਗ ਦੇ ਵਿੱਚ ਹੈ, ਕੋਈ ਕਾਮ ਦੇ ਰੋਗ ਚ ਹੈ, ਕੋਈ ਕ੍ਰੋਧ ਦੇ ਰੋਗ ਚ ਹੈ, ਕੋਈ ਨਿੰਦਿਆ ਦੇ ਰੋਗ ਚ ਹੈ, ਕੋਈ ਝੂਠ ਦੇ ਰੋਗ ਚ ਹੈ, ਕੋਈ ਚਿੰਤਾ ਦੇ ਰੋਗ ਚ ਹੈ, ਵਿਆਪਕ ਹੈ। ਗੁਰਦੇਵ ਕਹਿੰਦੇ ਨੇ ਅੰਦਰੋਂ ਮਾਨ ਨੂੰ ਗਵਾ ਸ਼ੇਖ ਤਰਫ, ਫਿਰ ਇਹ ਗਿਆਨ ਦੀ ਜਿਹੜੀ ਸੰਤੋਖ ਦੀ ਗੋਦੜੀ ਪੈਂਦੀ ਹੈ।
ਜਮ ਸਰਦੀ ਡਰ ਹੋਵੇ ਨਾ,
ਫਿਰ ਮੌਤ ਦੀ ਜਿਹੜੀ ਸਰਦੀ ਹੈ, ਜਦੋਂ ਇਹ ਗੋਦੜੀ ਸਰੀਰ ਦੇ ਉੱਤੇ ਪਾ ਲਈ ਜਾਵੇ, ਸੰਤੋਖ ਦੀ ਜਿਹੜੀ ਗੋਦੜੀ ਪਾ ਲੈਂਦਾ ਹੈ, ਫਿਰ ਉਹਨੂੰ ਮੌਤ ਦਾ ਡਰ ਨਹੀਂ ਰਹਿੰਦਾ, ਕਿਉਂਕਿ ਫਿਰ ਮੌਤ ਵੀ ਉਹਦੇ ਵਾਸਤੇ ਸੁਨੇਹਾ ਲੈ ਕੇ ਆਉਂਦੀ ਹੈ, ਚੱਲ ਪ੍ਰਭੂ ਦੇ ਘਰ। ਫਿਰ ਉਹ ਇਹ ਨਹੀਂ ਕਹਿੰਦਾ, ਫਿਰ ਉਹ ਇਹ ਕਹਿੰਦਾ ਹੈ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਹੁਣ ਮੌਤ ਨੂੰ ਕਬੀਰ ਕਬੂਲ ਕਰਦਾ ਹੈ, ਅਸੀਂ ਮੌਤ ਤੋਂ ਭੱਜਨੇ ਹਾਂ, ਫਰਕ ਹੈ ਸਾਡੇ ਤੇ ਕਬੀਰ ਚ। ਕਬੀਰ ਬਾਰ ਬਾਰ ਕਹਿੰਦਾ ਹੈ, ਐ ਮੌਤ ਮੇਰੇ ਤੇ ਆ, ਤੈਨੂੰ ਸੱਦਾ ਹੈ। ਤੇ ਗੁਰੂ ਨਾਨਕ ਵੀ ਐਸਾ ਕਹਿੰਦੇ ਹਨ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਮੇਰੀ ਦਹਲੀਜ ਨੂੰ ਪਾਰ ਕਰਨਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਸ ਬੂਹੇ ਤੋਂ ਪਾਰ ਮੈਂ ਉਹਨੂੰ ਮੰਨਾਂਗਾ, ਵੈਸੇ ਸਾਰਾ ਜਗਤ ਆਉਂਦਾ ਰਹੇ, ਪਰ ਮੇਰੇ ਘਰ ਦੇ ਵਿੱਚ ਉਹਦੇ ਦਸਤਕ ਕਬੂਲ ਹੋਣਗੇ, ਜਿਹੜੇ ਇਨਸਾਨ ਨੇ ਪੈਰ ਰੱਖਦੇ ਸਾਰ ਆਪਣੇ ਸਿਰ ਤੇ ਮੌਤ ਨੂੰ ਯਾਦ ਕਰ ਲਿਆ ਕਿ ਗੁਰਦੇਵ ਜੀਵਨ ਝੂਠ, ਅਗਲਾ ਸਵਾਸ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਮੌਤ ਨੂੰ ਕਬੂਲ ਕਰ ਲਿਆ, ਉਹ ਕਬੂਲ ਹੈ। ਨਹੀਂ ਤੇ ਨਹੀਂ ਕਬੂਲ, ਨਹੀਂ ਤੇ ਕਦੀ ਰਸ ਨਹੀਂ ਆ ਸਕਦਾ। ਬਾਰ ਬਾਰ ਸੰਸਾਰ ਚ ਗਿਰੇਗਾ, ਬਾਰ ਬਾਰ ਪਦਾਰਥ ਦੀ ਮੰਗ ਕਰੇਗਾ। ਗੁਰਦੇਵ ਕਹਿੰਦੇ ਨੇ ਜੋ ਸੰਤੋਖ ਦੀ ਇਸ ਬੁਰੀ ਪਾਉਂਦਾ ਹੈ ਉਹਦੇ ਅੰਦਰ ਫਿਰ ਸਰਦੀ ਨਹੀਂ ਉਸ ਨੂੰ ਲੱਗਦੀ ਮੌਤ ਦੀ।
ਕੋਈ ਬੇਅਬ ਬੈਰਾਗੀ ਸੋਏ।
ਅਗਲੇ ਸਵਾਲ ਦਾ ਫਿਰ ਜਵਾਬ ਦਿੰਦੇ ਨੇ ਬੈਰਾਗੀ ਕੌਣ ਹੈ। ਗੁਰਦੇਵ ਕਹਿੰਦੇ ਨੇ ਬੈਰਾਗੀ ਉਹ ਹੈ ਜੋ ਬੇਅਬ ਹੈ। ਐਬ ਦਾ ਅਰਥ ਜਿਹਦੇ ਅੰਦਰ ਕੋਈ ਔਗੁਣ ਨਹੀਂ। ਐਬ ਕਹਿੰਦੇ ਨੇ ਔਗੁਣ ਨੂੰ, ਜਿਹਦੇ ਅੰਦਰ ਕੋਈ ਕਮੀ ਨਹੀਂ, ਕੋਈ ਔਗੁਣ ਨਹੀਂ, ਉਹੀ ਬੈਰਾਗੀ ਹੈ।
ਮਾਇਆ ਮੋਹ ਲੱਗਾ ਨਾ ਕੋਈ,
ਉਹਨੂੰ ਮਾਇਆ ਦਾ ਮੋਹ ਨਹੀਂ ਲੱਗਦਾ, ਉਹ ਸਾਰੇ ਮੋਹਾਂ ਤੋਂ ਉੱਚਾ ਹੋ ਜਾਂਦਾ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਬਿਨਾਂ ਦੰਦਾਂ ਤੋਂ ਇਹ ਮਾਇਆ ਖਾਈ ਜਾ ਰਹੀ ਹੈ। ਮਨੁੱਖ ਦੇ ਸਵਾਸਾਂ ਨੂੰ ਰੋਜ਼ ਰੋਜ਼ ਘਟਾ ਕੇ, ਤੇ ਇਹ ਬਹੁਮੁੱਲੇ ਸਵਾਸ ਹਨ, ਇਹ ਸਵਾਸਾਂ ਦੀ ਕੋਈ ਕੀਮਤ ਨਹੀਂ। ਜਦੋਂ ਸਰੀਰ ਹੁੰਦਾ ਹੈ ਵਿੱਚ ਸਵਾਸ ਨਹੀਂ ਹੁੰਦੇ, ਤੇ ਉਦੋਂ ਪਤਾ ਲੱਗਦਾ ਹੈ ਸਵਾਸਾਂ ਦੀ ਕੀ ਕੀਮਤ ਸੀ। ਕੋਈ ਵੀ ਚੀਜ਼ ਜਦੋਂ ਹੱਥ ਦੇ ਵਿੱਚ ਹੁੰਦੀ ਹੈ ਉਹਦੀ ਕੀਮਤ ਪਤਾ ਨਹੀਂ ਲੱਗਦੀ। ਜਿੱਦਣ ਹੱਥੋਂ ਚਲੀ ਜਾਂਦੀ ਹੈ ਉਦਣ ਪਤਾ ਲੱਗਦਾ ਇਸ ਚੀਜ਼ ਦੀ ਕੀਮਤ ਕੀ ਸੀ। ਕੋਈ ਵੀ ਚੀਜ਼ ਕੋਲ ਹੈ ਉਹਦੀ ਕੀਮਤ ਪਤਾ ਨਹੀਂ ਲੱਗਦੀ। ਸਵਾਸਾਂ ਦੀ ਕੀਮਤ ਉਦਣ ਪਤਾ ਲੱਗਦੀ ਹੈ ਜਿੱਦਣ ਆਖਰੀ ਸਵਾਸਾਂ ਤੇ ਆਇਆ ਹੁੰਦਾ ਬੰਦਾ, ਕਿ ਹੁਣ ਜਾ ਰਹੇ ਨੇ ਸਵਾਸ, ਕੀ ਖੱਟਿਆ ਹੈ ਸੰਸਾਰ ਚੋਂ, ਕੀ ਲੈ ਕੇ ਜਾ ਰਹੇ ਹਾਂ। ਗੁਰਦੇਵ ਬਾਰ ਬਾਰ ਕਹਿ ਰਹੇ ਹਨ ਕਿ ਬੈਰਾਗੀ ਉਹੀ ਹੈ ਜੋ ਬੇਅਬ ਹੈ।
ਇਹ ਖੁਦਾਈ ਸਭਨ ਮੈਂ ਜਾਣ ਹੈ।
ਉਹ ਬੈਰਾਗੀ ਹੈ ਜੋ ਇੱਕ ਪ੍ਰਮਾਤਮਾ ਨੂੰ ਸਾਰੇ ਜਗਤ ਦੇ ਵਿੱਚ ਜਾਣਦਾ ਹੈ, ਜਰੇ ਜਰੇ ਦੇ ਵਿੱਚ ਉਸ ਨੂੰ ਜਾਣਦਾ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਜਰੇ ਜਰੇ ਚ ਪ੍ਰਮਾਤਮਾ ਹੈ, ਉਹ ਬੈਰਾਗੀ ਹੈ ਜੋ ਇਸ ਤਰ੍ਹਾਂ ਜਾਣ ਜਾਂਦਾ ਹੈ।
ਮਾਇਆ ਮੋਹ ਲੱਗਾ ਨਾ ਕੋਈ,
ਉਹਨੂੰ ਮਾਇਆ ਦਾ ਮੋਹ ਨਹੀਂ ਵਿਆਪਦਾ, ਕਿਉਂਕਿ ਪ੍ਰਮਾਤਮਾ ਨਜ਼ਰ ਆ ਜਾਂਦਾ ਹੈ, ਉਹ ਮਾਇਆ ਤੋਂ ਉੱਪਰ ਉੱਠ ਜਾਂਦਾ ਹੈ। ਜੋ ਅੱਗ ਤੋਂ ਬਹੁਤ ਉੱਪਰ ਉੱਠ ਜਾਵੇ ਉਹਨੂੰ ਅੱਗ ਦਾ ਸੇਕ ਨਹੀਂ ਲੱਗਦਾ, ਜੋ ਅੱਗ ਦੇ ਨੇੜੇ ਹੈ ਉਸਨੂੰ ਅੱਗ ਸੇਕ ਦਿੰਦੀ ਹੈ। ਜੋ ਮਾਇਆ ਜਿਹਦੇ ਮਨ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ ਉਹ ਦੁੱਖ ਚ ਹੈ। ਜਿਹਦਾ ਮਨ ਮਾਇਆ ਤੋਂ ਬਹੁਤ ਉੱਪਰ ਉੱਠ ਜਾਂਦਾ ਹੈ, ਉਨਮਨ ਤੋਂ ਭਾਵ ਉੱਚਾ ਮਨ, ਇਹੋ ਮਨ ਲੈ ਜੋ ਉਨਮਨ ਰਹੇ। ਕਬੀਰ ਕਹਿੰਦੇ ਨੇ ਇਸ ਮਨ ਨੂੰ ਲੈ ਕੇ ਜੋ ਉਨਮਨ ਤੋਂ ਭਾਵ ਉੱਚਾ ਚਲਾ ਜਾਂਦਾ ਹੈ, ਇਸ ਮਨ ਨੂੰ ਬੜਾ ਉੱਚਾ ਕੀਤਾ ਜਾ ਸਕਦਾ ਹੈ। ਮਨ ਕਰ ਬੈਲ ਸੁਰਤ ਕਰ ਪੈਂਡਾ, ਸੁਰਤ ਦੇ ਪੈਂਡੇ ਦੇ ਉੱਤੇ ਮਨ ਨੂੰ ਚਲਾ ਕੇ ਕਹਿੰਦੇ ਨੇ ਤੀਨ ਲੋਕ ਕੀ ਬਾਤੈ ਕਹੇ। ਉਹ ਬੰਦਾ ਫਿਰ ਤਿੰਨ ਲੋਕ ਦੀਆਂ ਗੱਲਾਂ ਕਰਦਾ ਹੈ ਜੋ ਆਪਣੇ ਮਨ ਨੂੰ ਉੱਪਰ ਚੁੱਕ ਲੈਂਦਾ ਹੈ। ਤੇ ਗੁਰਦੇਵ ਕਹਿੰਦੇ ਨੇ ਉਹੀ ਬੈਰਾਗੀ ਹੈ ਜੋ ਜਗਤ ਦੇ ਵਿੱਚ ਸਾਰਿਆਂ ਚ ਇੱਕ ਖੁਦਾਏ ਨੂੰ ਜਾਣਦਾ ਹੈ।
ਜਿਹਦੇ ਵਿਕਾਰ ਨਾ ਕਬੂ ਆਨ ਹੈ,
ਉਸ ਦੇ ਹਿਰਦੇ ਦੇ ਵਿੱਚ ਕਦੀ ਵਿਕਾਰ ਨਹੀਂ ਪ੍ਰਗਟ ਹੁੰਦੇ। ਉਸ ਦਾ ਹਿਰਦਾ ਜਿਹੜਾ ਹੈ ਵਿਕਾਰਾਂ ਤੋਂ ਪਰੇ ਹੁੰਦਾ ਹੈ। ਨਾ ਉਹਦੇ ਮਨ ਦੇ ਵਿੱਚ ਕਾਮ ਆਉਂਦਾ ਹੈ, ਨਾ ਉਹਦੇ ਮਨ ਦੇ ਵਿੱਚ ਪਰਾਇਆ ਧਨ ਦੇਖ ਕੇ ਲੋਭ ਆਉਂਦਾ ਹੈ, ਤੇ ਨਾ ਪਰਾਇਆ ਤਨ ਦੇਖ ਕੇ ਉਹਦੇ ਅੰਦਰ ਕਾਮ ਆਉਂਦਾ ਹੈ। ਪਰ ਤਨ ਪਰ ਦਾਰਾ ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਗੁਰਦੇਵ ਕਹਿੰਦੇ ਨੇ ਪਰਾਇਆ ਰੂਪ ਦੇਖਿਆ ਹੈ ਤੇ ਮਨ ਦੇ ਵਿੱਚ ਕਾਮ ਨਾ ਆਵੇ, ਪਰਾਇਆ ਧਨ ਦੇਖਿਆ ਹੈ ਤੇ ਮਨ ਦੇ ਵਿੱਚ ਲੋਭ ਨਾ ਆਵੇ, ਉਸ ਬੰਦੇ ਦੇ ਕੋਲ ਰੱਬ ਵਸਦਾ ਹੋਏਗਾ। ਇਹ ਗੱਲ ਨੂੰ ਐਲਾਨੀਆਂ ਕਹਿੰਦੇ ਨੇ ਭਗਤ ਨਾਮਦੇਵ। ਉਹ ਕਹਿੰਦੇ ਨੇ ਮੈਂ ਇੱਕ ਗੱਲ ਦਾ ਡੰਕਾ ਵਜਾ ਕੇ ਐਲਾਨੀਆਂ ਗੱਲ ਕਹਿਣਾ, ਜਿਨ੍ਹੇ ਪਰ ਦਾਰਾ ਪਰ ਧਨ ਨੂੰ ਹਰ ਦਿੱਤਾ, ਪਰ ਹਰ ਤੋਂ ਭਾਵ ਤਿਆਗ ਦਿੱਤਾ, ਉਹਦੇ ਨੇੜੇ ਪ੍ਰਮਾਤਮਾ ਵਸ ਰਿਹਾ। ਐਸਾ ਨਹੀਂ ਹੋ ਸਕਦਾ ਮਨੁੱਖੀ ਜਾਮੇ ਦੇ ਵਿੱਚ ਪਰਾਇਆ ਰੂਪ ਦੇਖੇ ਤੇ ਇਨਸਾਨ ਕਾਮ ਨਾ ਪ੍ਰਗਟ ਹੋਵੇ, ਪਰਾਇਆ ਧਨ ਦੇਖੇ ਤੇ ਲੋਭ ਨਾ ਪ੍ਰਗਟ ਹੋਵੇ। ਇਹ ਉੱਥੇ ਹੀ ਹੁੰਦਾ ਹੈ ਜਾ ਕੇ ਨਿਕਟ ਬਸੈ ਨਰ ਹਰੀ, ਜਿਹਦੇ ਨੇੜੇ ਪ੍ਰਮਾਤਮਾ ਹੈ, ਫਿਰ ਇਹ ਦੋ ਚੀਜ਼ਾਂ ਨਹੀਂ ਵਿਆਪਦੀਆਂ। ਗੁਰਦੇਵ ਕਹਿੰਦੇ ਨੇ ਫਿਰ ਉਹ ਇਹਨਾਂ ਤੋਂ ਉੱਪਰ ਹੋ ਜਾਂਦਾ ਹੈ।
ਬੰਧਨ ਤਜ ਅਬੰਤ ਜੋ ਰਹਿ,
ਬੰਧਨਾਂ ਨੂੰ ਤਜ ਕੇ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਛੱਡ ਕੇ ਤੇ ਅਬੰਧ ਤੋਂ ਭਾਵ ਬੰਧਨ ਤੋਂ ਪਰੇ ਚਲਾ ਜਾਂਦਾ ਹੈ।
ਦੇਖੋ ਸੰਤ ਬੈਰਾਗੀ ਕਹੇ,
ਤੈਨੂੰ ਕਹਿੰਦੇ ਨੇ ਸੰਤ, ਤੈਨੂੰ ਕਹਿੰਦੇ ਨੇ ਬੈਰਾਗੀ। ਇਸ ਅਵਸਥਾ ਦਾ ਜੋ ਮਾਲਕ ਹੈ ਉਹਨੂੰ ਕਹਿੰਦੇ ਨੇ ਸੰਤ, ਉਹਨੂੰ ਕਹਿੰਦੇ ਨੇ ਬੈਰਾਗੀ। ਜਿਹਦੇ ਚ ਤੁਹਾਨੂੰ ਗੁਣ ਨਜ਼ਰ ਆ ਜਾਣ ਉਹ ਹੈ ਸੰਤ, ਉਹ ਹੈ ਬੈਰਾਗੀ। ਗੁਰਦੇਵ ਕਹਿੰਦੇ ਨੇ ਉਹ ਹੈ ਬੈਰਾਗੀ।
ਸੁਣਕਾ ਸ਼ਰਫ ਭਾਯੋ ਮਨ ਦੀਨ,
ਸਰਫ ਇਸ ਤਰ੍ਹਾਂ ਦੇ ਬਚਨ ਸੁਣ ਕੇ ਨਿਹਾਲ ਹੋ ਗਿਆ, ਦੀਨ ਹੋ ਗਿਆ, ਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ।
ਭਗ ਸਿਰ ਧਰ ਨਾ ਉਠਾਵਨ ਕੀਨ,
ਚਰਨ ਕਮਲਾਂ ਦੇ ਉੱਤੇ ਉਹਨੇ ਆਪਣਾ ਸੀਸ ਝੁਕਾ ਦਿੱਤਾ ਤੇ ਸੀਸ ਨੂੰ ਚੁੱਕਦਾ ਨਹੀਂ ਸਿਰ ਨੂੰ।
ਕਹਿ ਕੇ ਭਯੋ ਮਰੀਦ ਤੁਮਾਰਾ,
ਬਾਰ ਬਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦਾ ਹੈ, ਗੁਰਦੇਵ ਪਾਤਸ਼ਾਹ ਮੈਂ ਤੁਹਾਡਾ ਮੁਰੀਦ ਬਣ ਗਿਆ ਹਾਂ, ਤੁਹਾਡਾ ਸੇਵਕ ਬਣ ਗਿਆ ਹਾਂ, ਮੈਨੂੰ ਆਪਣਾ ਦਾਸ ਜਾਣੋ।
ਹੋਏ ਪੀਰਨ ਸਿਰ ਪੀਰ ਉਦਾਰ,
ਤੁਸੀਂ ਪੀਰਾਂ ਦੇ ਪੀਰ ਹੋ, ਮਹਾਨ ਹੋ, ਸ੍ਰੇਸ਼ਟ ਹੋ ਗੁਰੂ ਜੀ।
ਤੁਮ ਸਮ ਸਾਹਿਬ ਔਰ ਨਾ ਪਾਵੇ,
ਤੁਹਾਡੇ ਬਰਾਬਰ ਮੈਂ ਇਸ ਸੰਸਾਰ ਦੇ ਉੱਤੇ ਐਸਾ ਕੋਈ ਸੰਤ ਨਹੀਂ ਦੇਖਿਆ ਜੋ ਇਹੋ ਜਿਹਾ ਗਿਆਨ ਬਖਸ਼ੇ, ਇਹੋ ਜਿਹਾ ਉਪਦੇਸ਼ ਬਖਸ਼ੇ ਤੁਸੀਂ ਮਹਾਨ ਹੋ।
ਜਗਤ ਸਰਬ ਦੇ ਖੋਜਣ ਜਾਵੇ,
ਸਾਰੇ ਜਗਤ ਦੇ ਵਿੱਚ ਵੀ ਅਗਰ ਖੋਜਣ ਜਾਵਾਂਗੇ,
ਗੁਰ ਨਿਜ ਕਰ ਤੋਂ ਸੀਸ ਉਠਾਵਾ।
ਗੁਰਦੇਵ ਪਾਤਸ਼ਾਹ ਜੀ ਨੇ ਕੀ ਕੀਤਾ, ਉਸ ਤੋਂ ਬਾਅਦ ਉਸ ਦੇ ਸੀਸ ਨੂੰ ਉੱਪਰ ਚੁੱਕਿਆ, ਆਪਣੇ ਹੱਥ ਦੇ ਨਾਲ ਉਹ ਸਿਰ ਨਹੀਂ ਸੀ ਚੁੱਕ ਰਿਹਾ, ਇਤਨੀ ਅੰਦਰ ਭਾਵਨਾ ਬਣ ਗਈ, ਸਿਰ ਨੂੰ ਰੱਖ ਦਿੱਤਾ ਚਰਨਾਂ ਚ, ਸਿਰ ਚੁੱਕਦਾ ਨੀ, ਗੁਰਦੇਵ ਪਾਤਸ਼ਾਹ ਜੀ ਨੇ ਸੀਸ ਚੁੱਕਿਆ।
ਕਹੀਏ ਹਿਰਦੇ ਤੇ ਤਜੀਏ ਦਾਵਾ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਆਪਣੇ ਹਿਰਦੇ ਦੇ ਵਿੱਚੋਂ ਕਾਮ ਕ੍ਰੋਧ ਲੋਮੋ ਦਾਵਾ ਅਗਨ ਨੂੰ ਤਜਦੇ,
ਸਤਨਾਮ ਸਿਮਰੂ ਲਵਲਾਏ,
ਪਰਮਾਤਮਾ ਦੇ ਸੱਚੇ ਨਾਮ ਸਤਨਾਮ ਸ੍ਰੀ ਵਾਹਿਗੁਰੂ ਨੂੰ ਧਿਆਨ ਲਾ ਕੇ ਲਿਵ ਲਾ ਕੇ ਜਪ,
ਦੇਖੇ ਕਰਨਾ ਦ੍ਰਿਸ਼ਟ ਖੁਦਾਏ,
ਫਿਰ ਉਹ ਪਰਮਾਤਮਾ ਦਇਆ ਦੀ ਦ੍ਰਿਸ਼ਟ ਧਾਰ ਕੇ ਤੈਨੂੰ ਦੇਖੇਗਾ।
ਸੋਇਓ ਗੁਰੂ ਕਰ ਸੋ ਸਿਰ ਜਬ ਹੀ,
ਗੁਰਦੇਵ ਪਾਤਸ਼ਾਹ ਨੇ ਜਦੋਂ ਆਪਣੇ ਕਰ ਕਮਲਾ ਦੇ ਨਾਲ ਉਸ ਦੇ ਸਿਰ ਨੂੰ ਛੋਇਆ, ਸਿਰ ਤੇ ਹੱਥ ਰੱਖਿਆ,
ਜਗੀ ਨਾਮ ਲਿਵ ਮਨ ਮਹਿ ਤਬ ਹੀ,
ਉਹਦੇ ਮਨ ਦੇ ਵਿੱਚ ਨਾਮ ਦੀ ਲਿਵ ਜੋ ਸੁੱਤੀ ਹੋਈ ਸੀ ਉਹ ਜਾਗ ਪਈ, ਉਹਦਾ ਪੂਰਨ ਧਿਆਨ ਸੰਸਾਰ ਚੋ ਹਟ ਕੇ ਤੇ ਸ਼ਬਦ ਚ ਗੁਰੂ ਚ ਲੱਗ ਪਿਆ।
ਗੁਰ ਕਹਿ ਤੁਮ ਅਬ ਸਦਨ ਸਿਧਾਵੋ,
ਗੁਰਦੇਵ ਕਹਿਣ ਲੱਗੇ ਹੁਣ ਤੂੰ ਆਪਣੇ ਘਰ ਚਲਾ ਜਾ,
ਤੇਰੇ ਖੁਦਾਏ ਸੀ ਸਦੀਵ ਸਮਾਰੋ,
ਆਪਣੇ ਮਨ ਦੇ ਵਿੱਚ ਸਦਾ ਉਸ ਪਰਮਾਤਮਾ ਦੀ ਯਾਦ ਨੂੰ ਰੱਖ, ਕਦੀ ਵੀ ਅੰਦਰੋਂ ਉਸ ਨੂੰ ਭੁਲਾਈ ਨਾ,
ਹਿਰਦੇ ਯਾਦ ਰੱਖੋ ਯੋਗ ਯੁੱਧ ਪ੍ਰੀਤੀ,
ਉਸ ਪਰਮਾਤਮਾ ਨੂੰ ਮਨ ਚ ਪੂਰਨ ਪ੍ਰੇਮ ਦੇ ਨਾਲ ਯਾਦ ਕਰੀ ਧਿਆਈ,
ਅਬਦਾਰ ਸਮਝੋ ਇਸ ਰੀਤੀ,
ਇਸ ਰੀਤ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰੀ,
ਜੋ ਤੇਰੇ ਚਿਤ ਹੋਇਆ ਬਹੁ ਚਾਹੀ,
ਜੇ ਤੇਰੇ ਮਨ ਦੇ ਵਿੱਚ ਬਹੁਤ ਚਾਹ ਬਣੇਗੀ, ਤੇਰੇ ਮਨ ਦੇ ਵਿੱਚ ਬਹੁਤ ਇੱਛਾ ਬਣੇ,
ਕਹਿ ਜਾਦੇ ਹੈ ਖੁਰਮੇ ਮਾਏ,
ਤੇਰੇ ਮਨ ਦੇ ਵਿੱਚ ਬੜਾ ਇਹ ਚਾਹ ਬਣ ਜਾਵੇ, ਇਹ ਇੱਛਾ ਬਣੇ ਕਿ ਤੂੰ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ ਹਨ, ਤੇ ਜੋ ਮਰਦਾਨੇ ਨੂੰ ਵਰ ਦਿੱਤਾ ਸੀ ਉਸ ਵਰ ਦੀ ਫਿਰ ਗੱਲ ਕਰਦੇ ਹਨ ਗੁਰੂ ਨਾਨਕ ਸਾਹਿਬ। ਖੁਰਮੇ ਪਿੰਡ ਦੇ ਵਿੱਚ ਜੋ ਮਰਦਾਨੇ ਦਾ ਪੁੱਤਰ ਸ਼ਹਿਜਾਦਾ ਹੈ ਉਹਨੂੰ ਆਪਣਾ ਗੁਰੂ ਇਸ਼ਟ ਪੀਰ ਮੰਨ ਲਵੀ,
ਮਰਦਾਨੇ ਕੋ ਸੋਤ ਯੁੱਤ ਗਿਆਨਾ,
ਉਹ ਮਰਦਾਨੇ ਦਾ ਪੁੱਤਰ ਹੈ, ਉਹ ਗਿਆਨਵਾਨ ਹੈ,
ਦੇਖੋ ਦਰਸ਼ੋ ਜਾਏ ਸੁਜਾਨਾ,
ਜਾ ਕੇ ਉਹਦੇ ਦਰਸ਼ਨ ਕਰੀ ਬੜੇ ਪ੍ਰੇਮ ਦੇ ਨਾਲ,
ਜੈਸੋ ਦਰਸ ਹਮਾਰੋ ਕੀਨੋ,
ਜਿਵੇਂ ਤੂੰ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸਾਡਾ ਦਰਸ਼ਨ ਕੀਤਾ, ਸਾਡੇ ਤੇ ਉਹਦੇ ਚ ਫਰਕ ਨਾ ਸਮਝੀ ਦਰਸ਼ਨ ਕਰੀ,
ਐਸੇ ਫਲ ਤੇ ਕੋ ਤੁਮ ਚੀਨੋ,
ਜਿਹੋ ਜਿਹਾ ਫਲ ਸਾਡੇ ਦਰਸ਼ਨਾਂ ਦਾ ਤੂੰ ਪਾਇਆ ਹੈ, ਪ੍ਰਭੂ ਚ ਜੁੜਿਆ ਹੈ, ਉਹਦੇ ਦਰਸ਼ਨ ਕਰਕੇ ਵੀ ਤੂੰ ਨਿਹਾਲ ਹੋ ਜਾਏਗਾ।
ਆਸ ਗੁਰ ਕੀ ਸਿਰ ਧਰ ਕੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜੀ ਦੀ ਆਗਿਆ ਨੂੰ ਸਿਰ ਦੇ ਉੱਤੇ ਮੰਨ ਕੇ ਸਤ ਬਚਨ ਕਹਿ ਕੇ,
ਗਮਨੋ ਸਦਨ ਭਾਵ ਭਾਵ ਕਰਕੇ,
ਬੜੀ ਭਾਵਨਾ ਦੇ ਨਾਲ ਉਹ ਆਪਣੇ ਘਰ ਦੀ ਤਰਫ ਚਲਾ ਗਿਆ।
ਚਲਣ ਤਿਆਰ ਆਪ ਵੇ ਜਬ ਹੀ,
ਗੁਰੂ ਨਾਨਕ ਦੇਵ ਮਹਾਰਾਜ ਤੋਂ ਜਾਣ ਵਾਸਤੇ ਉਥੋਂ ਤਿਆਰ ਹੋਏ ਯਾਰ ਵਲੀ ਦੇ ਕੋਲੋਂ,
ਯਾਰ ਵਲੀ ਬੰਦੇ ਪਾਦ ਤਬ ਹੀ,
ਯਾਰ ਵਲੀ ਨੇ ਦੋਵੇਂ ਗੁਰੂਦੇਵ ਪਾਤਸ਼ਾਹ ਜੀ ਦੇ ਚਰਨ ਪਕੜ ਲਏ ਅਤੇ ਸੀਸ ਝੁਕਾ ਦਿੱਤਾ।
ਦੋਹਰਾ ਮੋਕੋ ਮਿਲ ਹੋ ਆਣ ਕਬ ਕਰਨਾ ਨਿਧ ਸੁਖਦਾਏ,
ਇਹ ਸੁਖਾਂ ਦੇ ਦਾਤੇ ਕਰੁਣਾ ਦੇ ਦਇਆ ਦੇ ਕਰ ਗੁਰਦੇਵ ਪਾਤਸ਼ਾਹ, ਮੈਨੂੰ ਕਦੋਂ ਆ ਕੇ ਮਿਲੋਗੇ,
ਜਦੋਂ ਚਲੋ ਲੇ ਸੰਗ ਨਿਜ ਵਿਰਹਿ ਨਾ ਹੋਵੇ ਜਿਸ ਜੇ ਸੁਪਾਏ,
ਗੁਰਦੇਵ ਪਾਤਸ਼ਾਹ ਜੇ ਤੁਸੀਂ ਮੈਨੂੰ ਮਿਲਣ ਨਹੀਂ ਆ ਸਕਦੇ ਤੇ ਇੱਕ ਕਿਰਪਾ ਕਰੋ, ਤੁਹਾਡੇ ਨਾਲ ਇਤਨਾ ਪਿਆਰ ਪੈ ਗਿਆ ਹੈ, ਮੈਂ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦਾ, ਜਾਂ ਫਿਰ ਮੈਨੂੰ ਆਪਣੇ ਨਾਲ ਲੈ ਚੱਲੋ।
ਚੌਪਈ ਸ੍ਰੀ ਗੁਰੂ ਕਹਿਓ ਮਿਲਣ ਇਹੋ ਜਨ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਿਲਾਪ ਦੀ ਸੱਚੀ ਗੱਲ ਤੇ ਅਸੀਂ ਉਸ ਨੂੰ ਦੱਸ ਦਿੱਤੀ ਹੈ, ਸ਼ੇਖ ਸਰਫ ਨੂੰ ਤੂੰ ਵੀ ਸੁਣ, ਇਹਨੂੰ ਵੀ ਉਹੀ ਮਿਲਾਪ ਦੀ ਗੱਲ ਗਿਆਨ ਦਿੰਦੇ ਹਾਂ।
ਦਾਵੇ ਕੋ ਕਰ ਦੂਰ ਗੁਮਾਨਾ,
ਆਪਣੇ ਮਨ ਦੇ ਵਿੱਚੋਂ ਹੰਕਾਰ ਨੂੰ ਤਿਆਗ ਦੇ,
ਰਹਿਣੋ ਇਹਾਂ ਆਪਣੋ ਜਨ ਹੋ,
ਇੱਥੇ ਹੀ ਤੂੰ ਬੜੇ ਪ੍ਰੇਮ ਦੇ ਨਾਲ ਟਿਕਿਆ ਰਹਿ,
ਜਿਹਦੇ ਹਮਾਰੀ ਆਇਸ ਮਾਨੋ,
ਸਾਡੀ ਆਗਿਆ ਨੂੰ ਹਿਰਦੇ ਦੇ ਵਿੱਚ ਮੰਨ ਲੈ, ਜੋ ਅਸੀਂ ਉਪਦੇਸ਼ ਤੈਨੂੰ ਦੇ ਰਹੇ ਹਾਂ ਨੂੰ ਸੱਚ ਕਰਕੇ ਮੰਨ ਲੈ, ਤੇ ਜੇ ਸੱਚ ਕਰਕੇ ਮੰਨੇਗਾ ਇੱਥੇ ਰਹਿੰਦੇ ਹੋਏ ਹੀ ਤੈਨੂੰ ਪੂਰਨ ਸਾਡੇ ਦਰਸ਼ਨ ਹੋਣਗੇ।
ਅਸਤੈ ਗਮਨ ਕੀਨ ਤੇ ਕਾਲਾ,
ਇਸ ਤਰ੍ਹਾਂ ਦੇ ਬਚਨ ਕਰਕੇ ਗੁਰਦੇਵ ਪਾਤਸ਼ਾਹ ਉੱਥੋਂ ਚੱਲ ਪਏ।
ਕੰਧਾਰ ਗਏ ਗ੍ਰਾਮ ਕਿਰਪਾਲਾ,
ਕੰਧਾਰ ਨਗਰ ਨੂੰ ਤਿਆਗ ਕੇ ਗੁਰਦੇਵ ਪਾਤਸ਼ਾਹ ਇੱਕ ਪਿੰਡ ਦੀ ਤਰਫ ਗਏ।
ਇੱਕ ਪਠਾਨ ਮਿਲਿਓ ਤਹ ਆਈ,
ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਕ ਪਠਾਨ ਮਿਲਿਆ।
ਪ੍ਰਭ ਕੋ ਦੇਖਤ ਗਿਰਾ ਲਾਈ,
ਗੁਰਦੇਵ ਪਾਤਸ਼ਾਹ ਜੀ ਨੂੰ ਦੇਖ ਉਹਨੇ ਬਚਨ ਕਹਿਣੇ ਕੀਤੇ,
ਤੋਰਾ ਕੇ ਤੇ ਆਏ ਕੌਣ ਹੋ ਕਿਉਂ ਵੈਸੇ ਇਸ ਥਾਨ,
ਇਹ ਸੰਤ ਜੀ ਮਹਾਂਪੁਰਸ਼ ਜੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ, ਤੇ ਇੱਥੇ ਆ ਕੇ ਤੁਹਾਡੇ ਬੈਠਣ ਦਾ ਕਾਰਨ ਕੀ ਹੈ?
ਕਿਉਂ ਤੁਮਰੋ ਕੰਮ ਹੈ ਮੁਖਤੇ ਸੱਚ ਬਖਾਨ,
ਮੈਨੂੰ ਸੱਚ ਸੱਚ ਦੱਸ ਦਵੋ ਇੱਥੇ ਆਉਣ ਦਾ ਤੁਹਾਡਾ ਕਾਰਨ ਕੀ ਹੈ? ਤੁਸੀਂ ਕਿਸ ਕੰਮ ਲਈ ਕਿਨੂੰ ਮਿਲਣ ਵਾਸਤੇ ਆਏ ਹੋ?
ਚੌਪੀ ਤਿੰਨ ਸੌ ਬਚਨ ਕਹੋ ਸੋਹਦਾਏ,
ਉਸ ਨੂੰ ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਚਨ ਕਹਿਣੇ ਕੀਤੇ,
ਹਮੇ ਬੰਦੇ ਲਖੋ ਖੁਦਾਏ,
ਹੈ ਪਠਾਨ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਬੰਦੇ ਹਾਂ,
ਇੱਕ ਮਾਨਵ ਸੋ ਹਮਰੂ ਕੱਚ,
ਇੱਕ ਸਾਡਾ ਮਨੁੱਖ ਹੈ ਸਾਡਾ ਪ੍ਰੇਮੀ ਹੈ ਜੋ ਇਸ ਨਗਰ ਦੇ ਵਿਚ ਰਹਿੰਦਾ ਹੈ,
ਮਿਲੋ ਤਾਂ ਸੋ ਕਹੋ ਨਾ ਪੱਜ,
ਉਹਨੂੰ ਅਸੀਂ ਮਿਲਣ ਵਾਸਤੇ ਇੱਥੇ ਆਇਆ, ਅਸੀਂ ਤੈਨੂੰ ਝੂਠ ਨਹੀਂ ਬੋਲ ਰਹੇ, ਸੱਚ ਸੱਚ ਕਹਿ ਰਿਹਾ, ਉਸ ਆਪਣੇ ਪ੍ਰੇਮੀ ਨੂੰ ਮਿਲਣ ਵਾਸਤੇ ਆਏ ਹਾਂ।
ਬੁਝੇ ਖਾਨ ਕੌਣ ਨਰ ਸੋਏ,
ਖਾਨ ਬੁਝਣ ਲੱਗਾ ਉਹ ਮਨੁੱਖ ਕੌਣ ਹੈ, ਮੈਨੂੰ ਉਸ ਦਾ ਨਾਮ ਦੱਸਣਾ ਕਰੋ,
ਜਿਸ ਤੋਂ ਮਿਲਣ ਤੁਮਾਰਾ ਹੋਏ,
ਜਿਹਦੇ ਨਾਲ ਤੁਸੀਂ ਇੱਥੇ ਮਿਲਣ ਵਾਸਤੇ ਬੈਠੇ ਹੋ।
ਗੁਰੂ ਬਣੇ ਖੱਤਰੀ ਤੇ ਜਾਤ,
ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਉਹ ਇੱਕ ਜਾਤ ਦਾ ਖੱਤਰੀ ਹੈ,
ਐਸੋ ਖਾਨ ਚੰਦ ਕੋ ਤਾਤ,
ਕਹਿਣ ਲੱਗੇ ਕਿ ਉਹ ਖਾਨ ਚੰਦ ਖੱਤਰੀ ਦਾ ਪੁੱਤਰ ਹੈ, ਉਸ ਦਾ ਬੇਟਾ ਹੈ,
ਮਾਨ ਚੰਦ ਹੈ ਜਾਂ ਕੋ ਨਾਮ,
ਉਸ ਦਾ ਨਾਮ ਹੈ ਮਾਨ ਚੰਦ, ਖਾਨ ਚੰਦ ਦਾ ਪੁੱਤਰ ਹੈ ਤੇ ਉਹਦਾ ਨਾਮ ਮਾਨ ਚੰਦ ਹੈ,
ਸੰਗ ਹਮਾਰੋ ਕੰਮ,
ਉਹਦੇ ਨਾਲ ਸਾਡਾ ਕੰਮ ਹੈ, ਉਹਨੂੰ ਮਿਲਣ ਵਾਸਤੇ ਆਏ ਹਾਂ।
ਖਾਨ ਬਣਿਆ ਹੋਇਆ ਗ੍ਰਾਮ ਮਜਹਾਰ,
ਖਾਨ ਕਹਿਣ ਲੱਗਾ ਜਿਹਨੂੰ ਤੁਸੀਂ ਮਿਲਣ ਵਾਸਤੇ ਆਏ ਹੋ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਤੁਸੀਂ ਬੈਠੇ ਹੋ ਨਗਰ ਤੋਂ ਬਾਹਰ, ਇਸ ਤਰ੍ਹਾਂ ਤੁਹਾਡਾ ਮਿਲਾਪ ਨਹੀਂ ਹੋ ਸਕਦਾ, ਉਹ ਨਗਰ ਦੇ ਵਿਚਾਲੇ ਰਹਿੰਦਾ ਹੈ।
ਮਿਲੋ ਜਾਏ ਕਹਿ ਤਾਹੇ ਅਗਾਰ,
ਗੁਰਦੇਵ ਕਹਿੰਦੇ ਨੇ ਨਗਰ ਦੇ ਵਿੱਚ ਜਾਓ ਤੇ ਉਹਦੇ ਘਰ ਜਾ ਕੇ ਉਹਨੂੰ ਮਿਲ ਲਵੋ,
ਬੈਠੇ ਕਿਉਂ ਹੋ ਬੀਚ ਉਜਾੜ,
ਇੱਥੇ ਉਜਾੜ ਦੇ ਵਿੱਚ ਕਿਉਂ ਬੈਠੇ ਹੋ, ਇੱਥੇ ਤੁਹਾਡੇ ਬਹਿਣ ਦਾ ਕੀ ਕਾਰਨ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਣ ਲੱਗਾ ਕਿ ਘਰ ਉਹਦਾ ਨਗਰ ਦੇ ਵਿੱਚ ਹੈ, ਉਜਾੜ ਚ ਕਿਉਂ ਬੈਠੇ ਹੋ?
ਸ਼ੁਭ ਸੁਭਾਏ ਮੈਂ ਲਖੂ ਤੁਮਾਰਾ,
ਕਹਿਣ ਲੱਗਾ ਕਿ ਤੁਹਾਡਾ ਜਿਹੜਾ ਸੁਭਾਅ ਹੈ ਮੈਨੂੰ ਬੜਾ ਚੰਗਾ ਲੱਗਾ ਹੈ, ਤੁਸੀਂ ਮੈਨੂੰ ਦਿਖਣ ਚ ਬੜੇ ਮਹਾਪੁਰਸ਼ ਲੱਗਦੇ ਹੋ।
ਜੀ ਗੁਰ ਕਹੇ ਨਾ ਹਮ ਤਹਿ ਜਾਏ,
ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਸੁਭਾਅ ਸੀ, ਕਦੀ ਵੀ ਉਹ ਨਗਰ ਦੇ ਵਿੱਚ ਨਹੀਂ ਸਨ ਜਾਂਦੇ, ਉਹਨਾਂ ਦਾ ਸੁਭਾਅ ਸੀ ਇਕਾਂਤ ਦਾ, ਬਚਪਨ ਦੇ ਵਿੱਚ ਵੀ ਇਕਾਂਤ ਰਹਿਣਾ, ਬਹੁਤਾ ਕਿਸੇ ਨਾਲ ਤਾਲਮੇਲ ਨਹੀਂ, ਅਗਰ ਘਰ ਦੇ ਅੰਦਰ ਵੀ ਰਹਿਣਾ ਤੇ ਇੱਕ ਪਾਸੇ ਹੋ ਕੇ ਇਕਾਂਤ ਚ ਰਹਿਣਾ, ਤੇ ਗੁਰੂ ਨਾਨਕ ਦੇਵ ਮਹਾਰਾਜ ਬਾਣੀ ਚ ਵੀ ਕਹਿੰਦੇ ਹਨ, ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਹੇ ਨਿਰਾਸੋ, ਇਕਾਂਤ ਚ ਰਹਿਣਾ ਤੇ ਇੱਕ ਪਾਸੇ ਰਹਿਣਾ ਤੇ ਆਸਾ ਦੇ ਵਿੱਚ ਨਿਰਾਸ਼ ਰਹਿਣਾ, ਸੰਸਾਰ ਦੇ ਵਿੱਚ ਰਹਿਣਾ ਲੇਕਿਨ ਆਸ ਨਹੀਂ ਕਿਸੇ ਦੀ, ਕਿਸੇ ਪੁੱਤਰ ਦੀ ਨਹੀਂ ਪਤਨੀ ਦੀ ਨਹੀਂ, ਆਸਾ ਜੇ ਰੱਖੀਏ ਹੀ ਨਾ ਤੇ ਫਿਰ ਦੁੱਖ ਨਹੀਂ ਹੁੰਦਾ, ਦੁੱਖ ਉਦੋਂ ਹੁੰਦਾ ਜਦੋਂ ਆਸ ਕੀਤੀ ਹੋਵੇ ਤੇ ਆਸ ਟੁੱਟ ਜਾਵੇ ਕਿ ਮੇਰਾ ਸੁਪੁੱਤਰ ਬੜਾ ਸੁਖ ਦੇਵੇਗਾ, ਆਸ ਸੀ ਪਰ ਆਸ ਟੁੱਟ ਗਈ ਤੇ ਹੁਣ ਦੁੱਖ, ਤੇ ਗੁਰਦੇਵ ਕਹਿੰਦੇ ਨੇ ਅਸੀਂ ਤੇ ਆਸ ਚ ਨਿਰਾਸ਼ ਹੀ ਰਹਿੰਦੇ ਹਾਂ, ਅਸੀਂ ਬਾਹਰੋਂ ਬਾਹਰੋਂ ਸਭ ਨਾਲ ਜੁੜੇ ਹਾਂ, ਸਾਡੇ ਅੰਦਰ ਕਿਸੇ ਦੀ ਆਸ ਨਹੀਂ ਕਿ ਫਲਾਣਾ ਸੁਖ ਦੇਵੇਗਾ, ਫਲਾਣੇ ਤੋਂ ਆਸ ਕਿਸੇ ਦੀ ਨਹੀਂ, ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ਼, ਗੁਰੂ ਨਾਨਕ ਕਹਿੰਦੇ ਨੇ ਜੇ ਆਸ ਹੀ ਕਰਨੀ ਆ ਤੇ ਗੁਰੂ ਦੀ ਕਰ, ਪਰਮਾਤਮਾ ਦੀ ਕਰ, ਹੋਰਾਂ ਦੀ ਆਸ ਦੇ ਵਿੱਚੋਂ ਨਿਰਾਸ਼ ਹੋ ਜਾ, ਕਿਉਂਕਿ ਜਿਤਨੀਆਂ ਵੀ ਆਸਾਂ ਹਨ ਉਹ ਟੁੱਟਣ ਦੇ ਕਗਾਰ ਤੇ ਹਨ, ਕੋਈ ਉਹਨਾਂ ਦਾ ਭਰੋਸਾ ਨਹੀਂ, ਤੇ ਗੁਰਦੇਵ ਪਾਤਸ਼ਾਹ ਇਕਾਂਤ ਚ ਬੈਠੇ ਨੇ, ਕਹਿੰਦੇ ਨੇ ਅਸੀਂ ਨਗਰ ਦੇ ਵਿੱਚ ਨਹੀਂ ਜਾਵਾਂਗੇ,
ਆਨ ਮਿਲੇ ਗੋ ਸੋ ਇਹ ਥਾਏ,
ਕਹਿੰਦੇ ਨੇ ਉਹ ਜਿਹੜਾ ਸਾਡਾ ਸਿੱਖ ਹੈ ਇੱਥੇ ਆ ਕੇ ਆਪੇ ਸਾਨੂੰ ਮਿਲੇਗਾ,
ਸੁਣ ਕੇ ਖਾਨ ਗ੍ਰਾਮ ਮਹਿ ਗਯੋ,
ਫਿਰ ਗੁਰਦੇਵ ਪਾਤਸ਼ਾਹ ਜੀ ਨਗਰ ਚ ਨਹੀਂ ਗਏ, ਲੇਕਿਨ ਉਹ ਜਿਹੜਾ ਖਾਨ ਸੀ ਉਹ ਇਸ ਤਰ੍ਹਾਂ ਦੇ ਬਚਨ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਗਰ ਦੇ ਵੱਲ ਚੱਲ ਪਿਆ,
ਖੱਤਰੀ ਕੋ ਸੁਧ ਦੇਵ ਤਵਹਿਓ,
ਉਹ ਮਾਨ ਚੰਦ ਦੇ ਘਰ ਦੇ ਵਿੱਚ ਗਿਆ ਅਤੇ ਮਾਨ ਚੰਦ ਨੂੰ ਕਹਿਣ ਲੱਗਾ, ਸਾਰੀ ਖਬਰ ਸੁਣਾਉਣ ਲੱਗਾ,
ਬਾਹਰ ਦੁਆ ਫਕੀਰ ਹੈ ਬੈਸੇ,
ਕਹਿਣ ਲੱਗਾ ਕਿ ਇਹ ਮਾਨ ਚੰਦ ਸਾਡੇ ਨਗਰ ਤੋਂ ਬਾਹਰ ਇੱਕ ਪਹੁੰਚੇ ਹੋਏ ਫਕੀਰ ਆਏ ਹਨ, ਜਿਨ੍ਹਾਂ ਦੇ ਚਿਹਰੇ ਦੇ ਉੱਤੇ ਬੜਾ ਨੂਰ ਹੈ, ਨੂਰਾਨੀ ਚਿਹਰਾ ਹੈ, ਤੇ ਉਹ ਨਗਰ ਤੋਂ ਬਾਹਰ ਬੈਠੇ ਹਨ,
ਮੈਂ ਬੂਝਿਓ ਸੋ ਭਾਗ ਤੇ,
ਜਦੋਂ ਮੈਂ ਉਹਨਾਂ ਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ ਤੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਹੈ,
ਮਾਨ ਚੰਦ ਖੱਤਰੀ ਜੋ ਰਹੇ,
ਉਹ ਕਹਿਣ ਲੱਗੇ ਕਿ ਇਸ ਤੇਰੇ ਨਗਰ ਦੇ ਵਿੱਚ ਮਾਨ ਚੰਦ ਨਾਮ ਦਾ ਜਿਹੜਾ ਖੱਤਰੀ ਹੈ,
ਇਹ ਸੰਗ ਹਮਰੋ ਕਾਰਜ ਹੈ,
ਉਹਦੇ ਨਾਲ ਸਾਡਾ ਕੰਮ ਹੈ, ਅਸੀਂ ਉਹਨੂੰ ਮਿਲਣ ਵਾਸਤੇ ਆਏ ਹਾਂ,
ਰਹਿਓ ਬੁਲਾਏ ਸੋ ਆਵਤ ਨਾ,
ਉਹ ਨਗਰ ਤੋਂ ਬਾਹਰ ਬੈਠੇ ਨੇ, ਨਗਰ ਦੇ ਦੇ ਵਿਚ ਨਹੀ ਆਉਂਦੇ
ਤੂੰ ਦੇਖੋ ਤਿੰਨ ਕੋ ਤੈ ਜਾਹੀ
ਪਠਾਨ ਕਹਿੰਦਾ ਹੈ ਕਿ ਮਾਨ ਚੰਦ ਤੂੰ ਉਹ ਪੂਰਨ ਸੰਤਾਂ ਨੂੰ ਉਹਨਾਂ ਨੂੰ ਜਾ ਕੇ ਮਿਲ ਉੱਥੇ ਉਜਾੜ ਦੇ ਵਿਚ ਚਲਾ ਜਾ
ਦੋਹਰਾ ਮਾਨ ਚੰਦ ਬੋਲਿਓ ਬੋਰ ਮੇਰੀ ਨਹੀਂ ਪਛਾਣ
ਮਾਨ ਚੰਦ ਨੇ ਇਹ ਬਚਨ ਕਹਿਣੇ ਕੀਤੇ ਕਿ ਪਠਾਨ ਜੀ ਮੇਰਾ ਤੇ ਉਹਨਾਂ ਸੰਤਾਂ ਦੇ ਨਾਲ ਕੋਈ ਸੰਬੰਧ ਨਹੀਂ ਮੈਂ ਉਹਨਾਂ ਨੂੰ ਨਹੀਂ ਜਾਣਦਾ ਉਹ ਕੌਣ ਨੇ ਮੈਂ ਕਿਵੇਂ ਜਾ ਕੇ ਮਿਲਾਂ
ਉਹ ਫਕੀਰ ਜਾਨੋ ਨਹੀਂ ਆਗੇ ਕਬ ਨਾ ਮਿਲਾਨ
ਮੈਂ ਅੱਜ ਤੋਂ ਪਹਿਲਾਂ ਕਿਸੇ ਫਕੀਰ ਨੂੰ ਨਹੀਂ ਮਿਲਿਆ ਮੇਰੀ ਉਹਨਾਂ ਦੇ ਨਾਲ ਜਾਣ ਪਹਿਚਾਣ ਨਹੀਂ ਮੈਂ ਕਿਵੇਂ ਜਾ ਕੇ ਮਿਲਾਂ
ਚੌਬੀ ਕਹਿ ਖਾਨ ਦੇਖੋ ਤੁਮ ਜਾਈ
ਖਾਨ ਕਹਿਣ ਲੱਗਾ ਕਿ ਐ ਮਾਨ ਚੰਦ ਤੂੰ ਜਾ ਕੇ ਉਹਨਾਂ ਨੂੰ ਮਿਲ ਤੈਨੂੰ ਮਿਲਣਾ ਚਾਹੀਦਾ ਹੈ
ਮੇਰੇ ਸਾਧ ਨੇ ਦੁੱਖ ਲਗਾਈ
ਕਹਿੰਦੇ ਨੇ ਉਹ ਨੇ ਸਾਧੂ ਉਹ ਨੇ ਸੰਤ ਸੰਤਾਂ ਦੇ ਨਾਲ ਮਿਲਣ ਦੇ ਨਾਲ ਕੋਈ ਦੁੱਖ ਨਹੀਂ ਲੱਗਦਾ ਕੋਈ ਕਲੰਕ ਨਹੀਂ ਲੱਗਦਾ ਹਾਂ ਗੁਰਦੇਵ ਵੀ ਬਾਣੀ ਚ ਕਹਿੰਦੇ ਨੇ ਮਿਲੇ ਸੰਤ ਕਿਛ ਸੁਣੀਏ ਕਹੀਏ ਮਿਲੇ ਸੰਤ ਮਸ਼ਤ ਕਰ ਰਹੀ ਹੈ ਜੇ ਕੋਈ ਸੰਤ ਮਿਲੇ ਤੇ ਉਹਦੇ ਨਾਲ ਕੋਈ ਗੱਲ ਕਵੋ ਤੇ ਉਹਦੀ ਕੋਈ ਸੁਣ ਲਵੋ ਕਿਉਂਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਕੁਛ ਕਹੋ ਤੇ ਕੁਛ ਸੁਣੋ ਗਿਆਨ ਮਿਲੇਗਾ ਤੇ ਜੇ ਕੋਈ ਅਸੰਤ ਮਿਲ ਜਾਵੇ ਜਿਹਦੇ ਨਾਲ ਪਤਾ ਲੱਗੇ ਕਿ ਪੱਲੇ ਕੁਛ ਨਹੀਂ ਤੇ ਗੁਰਦੇਵ ਕਹਿੰਦੇ ਨੇ ਮਸ਼ਟ ਕਰ ਰਹੀ ਹੈ ਮਸ਼ਟ ਦਾ ਅਰਥ ਹੁੰਦਾ ਚੁੱਪ ਉੱਥੇ ਮਾੜੇ ਵਚਨ ਨਾ ਬੋਲੋ ਕਿ ਇਹਦੇ ਕੋਲ ਕੁਛ ਨਹੀਂ ਇਹਨੂੰ ਕੁਛ ਨਹੀਂ ਹੁੰਦਾ ਇਹ ਪਾਪੀ ਗੁਰਦੇਵ ਕਹਿੰਦੇ ਨੇ ਆਪਣੀ ਰਸਨਾ ਨੂੰ ਆਪਣੀ ਜ਼ਬਾਨ ਨੂੰ ਚੁੱਪ ਕਰ ਲਵੋ ਤੇ ਨਿੰਦਕ ਨਾ ਬਣੋ ਤੇ ਜੇ ਸੰਤ ਮਿਲਦਾ ਉਹਦੇ ਨਾਲ ਕੋਈ ਗਿਆਨ ਲੈ ਲਵੋ ਪਠਾਨ ਕਹਿੰਦਾ ਹੈ ਕਿ ਮਾਨ ਚੰਦ ਉਹ ਪੂਰਨ ਹਨ ਉਹ ਪਹੁੰਚੇ ਹੋਏ ਲੱਗਦੇ ਹਨ ਤੇ ਤੈਨੂੰ ਜਾ ਕੇ ਮਿਲਣਾ ਚਾਹੀਦਾ ਸੰਤਾਂ ਦੇ ਨਾਲ ਮਿਲਣ ਚ ਕੋਈ ਦੁੱਖ ਨਹੀਂ ਕੋਈ ਔਗਣ ਨਹੀਂ ਲੱਗਦਾ
ਜੋ ਸੁਣ ਕੇ ਔਰ ਕੀਨ ਵਿਚਾਰ
ਇਸ ਤਰ੍ਹਾਂ ਦੇ ਬਚਨ ਸੁਣ ਕੇ ਮਾਨ ਚੰਦ ਨੇ ਹਿਰਦੇ ਦੇ ਵਿਚ ਵਿਚਾਰ ਕੀਤੀ
ਕਰਤਾਰ
ਸਿਆਣਾ ਸੀ ਸੂਝਵਾਨ ਸੀ ਜਦੋਂ ਵੀ ਕਹਿੰਦੇ ਨੇ ਆਪਣੇ ਤੋਂ ਵੱਡੇ ਨੂੰ ਮਿਲਣ ਜਾਈਏ ਕੋਈ ਭੇਟਾ ਲੈ ਕੇ ਜਾਈਏ ਇਹ ਇੱਕ ਸਿਆਣਪ ਹੈ ਅਗਲਾ ਸਾਡੀ ਭੇਟਾ ਦਾ ਭੁੱਖਾ ਨਹੀਂ ਲੇਕਿਨ ਇੱਕ ਸਿਆਣਪ ਹੁੰਦੀ ਹੈ ਕੁਛ ਲੈ ਕੇ ਜਾਈਏ ਇੱਕ ਸਿਆਣਪ ਹੈ ਸਿਆਣਾ ਸੀ ਸਮਝ ਗਿਆ ਕਿ ਅਗਰ ਸੰਤ ਨੇ ਤੇ ਵਿਚਾਰ ਕੀਤੀ ਦੋ ਸਿਰ ਮਾਵਾ ਲੈ ਲਿਆ
ਸ੍ਰੀ ਗੁਰਖਾਨੀ ਬੈਠੇ ਜਹਿਵਾ
ਜਿੱਥੇ ਗੁਨਾ ਦੇ ਖਾਨ ਜਗਤ ਗੁਰੂ ਨਾਨਕ ਧੰਨ ਧੰਨ ਬਾਬਾ ਨਾਨਕ ਬੈਠੇ ਸਨ
ਭਾਗੀ ਚਲ ਆਯੋ ਤਹਿਵਾ
ਵੱਡੇ ਭਾਗਾਂ ਵਾਲਾ ਜਿਹਦੇ ਭਾਗ ਜਾਗ ਰਹੇ ਹਨ ਮਾਨ ਚੰਦ ਦੇ ਕਿਉਂਕਿ ਗੁਰੂ ਦੇ ਦਰਸ਼ਨ ਭਾਗਾਂ ਨਾਲ ਹੁੰਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆ ਗਿਆ
ਦੁਆ ਕਰ ਜੋਰ ਵੰਦਨਾ ਕਰ
ਦੋਵੇਂ ਹੱਥ ਜੋੜ ਕੇ ਤੇ ਚਰਨ ਕਮਲਾ ਉੱਤੇ ਨਮਸਕਾਰ ਕੀਤੀ
ਅਗਰਜ ਮੇਵਾ ਧਰ ਗਏ
ਉਹਦੇ 2 ਕਿਲੋ ਮੇਵਾ ਲਿਆਇਆ ਸੀ ਗੁਰਦੇਵ ਦੇ ਚਰਨਾਂ ਦੇ ਵਿਚ ਰੱਖ ਕੇ ਤੇ ਆਪ ਗੁਰਦੇਵ ਦੇ ਸਾਹਮਣੇ ਬੈਠ ਗਿਆ
ਗੁਰ ਕੋਮਲ ਵਚਨ ਉਚਾਰ
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੇ ਕੋਮਲ ਵਚਨ ਕਹਿਣੇ ਕੀਤੇ
ਮਾਨ ਚੰਦ ਸਭ ਕੁਸ਼ਲ ਤੁਮਾਰੇ
ਮਾਨ ਚੰਦ ਤੇਰੇ ਘਰ ਦੇ ਵਿਚ ਸਭ ਕੁਸ਼ਲ ਹੈ ਕੰਮ ਕਾਜ ਠੀਕ ਚੱਲ ਰਿਹਾ ਹੈ
ਪੁੱਛਣ ਲੱਗਿਓ ਸੋ ਕੰਮ ਕੇ ਜਾਣੋ
ਅੱਗੋ ਪੁੱਛਣ ਲੱਗਿਆ ਮਾਨ ਚੰਦ ਤੁਸੀਂ ਕੌਣ ਹੋ ਮੈਨੂੰ ਕਿਵੇਂ ਜਾਣਦੇ ਹੋ ਤੋ ਕਦੇ ਤੋਂ ਜਾਣਦੇ ਹੋ
ਅੱਗੇ ਮੇਰੇ ਨਾ ਕਸ ਪਹਿਚਾਨੋ
ਇਸ ਜ਼ਿੰਦਗੀ ਦੇ ਵਿਚ ਮੇਰੀ ਪੂਰੀ ਆਰਜੂ ਦੇ ਵਿਚ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਦੀ ਨਹੀਂ ਮਿਲਿਆ
ਕੌਣ ਦੇਸ਼ ਤੋਂ ਬੇਸ ਤੁਮਾਰਾ
ਕਿਹੜੇ ਦੇਸ਼ ਤੋਂ ਆਏ ਹੋ ਤੇ ਭੇਖ ਤੁਹਾਡਾ ਕਿਹੋ ਜਿਹਾ ਹੈ
ਉਹ ਕਾਰਜ ਹੈ ਕਹੁ ਨਿਰਧਾਰਾ
ਕਿਸ ਕੰਮ ਵਾਸਤੇ ਆਏ ਹੋ ਮੈਨੂੰ ਪੂਰੀ ਗੱਲ ਕਹਿ ਕੇ ਸੁਣਾਵੋ
ਗੁਰੂ ਕਹਿ ਬੇਗਮਪੁਰ ਦੇਸ਼ਾ
ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਾਨ ਚੰਦ ਸਾਡਾ ਸ਼ਹਿਰ ਹੈ ਬੇਗਮਪੁਰਾ ਬੇਗਮ ਦਾ ਅਰਥ ਹੁੰਦਾ ਹੈ ਜਿੱਥੇ ਗਮ ਨਹੀਂ ਜਿੱਥੇ ਦੁੱਖ ਨਹੀਂ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਦੋ ਨਹੀਂ ਤੇ ਹਟਾਓ ਭਗਤ ਰਵਿਦਾਸ ਵੀ ਕਹਿੰਦੇ ਹਨ ਕਿ ਬੇਗਮਪੁਰਾ ਸਾਡਾ ਸ਼ਹਿਰ ਹੈ ਗੁਰੂ ਨਾਨਕ ਕਹਿੰਦੇ ਹਨ ਕਿ ਮਾਨ ਚੰਦ ਸਾਡੇ ਸ਼ਹਿਰ ਦਾ ਨਾਮ ਹੈ ਬੇਗਮਪੁਰਾ ਸਾਰਾ ਸੰਸਾਰ ਗਮ ਦੇ ਪੂਰੇ ਦੇ ਵਿਚ ਹੈ ਦੁੱਖ ਦੇ ਪੂਰੇ ਦੇ ਵਿਚ ਹੈ ਗੁਰੂ ਨਾਨਕ ਕਹਿੰਦੇ ਨੇ ਅਸੀਂ ਬੇਗਮਪੁਰੇ ਦੇ ਵਿਚ ਰਹਿੰਦੇ ਹਾਂ
ਏਕੰਕਾਰ ਰੂਪ ਤਨ ਬੈਸਾ
ਏਕੰਕਾਰ ਪ੍ਰਮਾਤਮਾ ਦਾ ਰੂਪ ਅਸੀਂ ਸਰੀਰ ਦੇ ਉੱਤੇ ਧਾਰਨ ਕੀਤਾ ਹੈ ਉਸ ਨੂੰ ਧਾਰਨ ਕੀਤਾ ਹੈ
ਨਾਨਕ ਨਿਰੰਕਾਰੀ ਮਮ ਨਾਏ
ਮੇਰਾ ਨਾਮ ਹੈ ਨਾਨਕ ਨਿਰੰਕਾਰੀ
ਇਸ ਕੋ ਬਾਲਾ ਸਰਬ ਅਲਾਏ
ਇਹ ਜੋ ਮੇਰੇ ਨਾਲ ਹੈ ਇਹ ਬਾਲਾ ਕਹਿੰਦੇ ਹਨ ਇਹਨੂੰ ਸਾਰੇ
ਮਾਨ ਚੰਦ ਸੁਣ ਬਚਨ ਉਚਾਰ
ਮਾਨ ਚੰਦ ਨੇ ਜਦੋਂ ਇਹੋ ਜਿਹੇ ਬਚਨ ਸੁਣੇ ਤੇ ਅੱਗੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ
ਐਸੀ ਬਾਤ ਨਾ ਬੀਜ ਸੰਸਾਰ
ਇਹੋ ਜਿਹੀਆਂ ਗੱਲਾਂ ਤੁਸੀਂ ਸੁਣਾਈਆਂ ਹਨ ਅੱਜ ਤੋਂ ਪਹਿਲਾਂ ਸੰਸਾਰ ਚ ਕਦੀ ਇਹ ਗੱਲ ਨਹੀਂ ਸੁਣੀ
ਹੋਰਾਂ ਔਰ ਬਾਤਾਂ ਕਰੋ ਜਾਨੀ ਜਾਏ ਨਾ ਜੋਏ
ਮੈਂ ਤੇ ਤੁਹਾਡੇ ਕੋਲੋਂ ਪੁੱਛਿਆ ਹੈ ਕਿੱਥੋਂ ਆਏ ਹੋ ਭੇਖ ਕੀ ਹੈ ਤੁਸੀਂ ਦੱਸ ਰਹੇ ਹੋ ਕਿ ਬੇਗਮਪੁਰੇ ਦੇ ਰਹਿਣ ਵਾਲੇ ਆ ਪਰਮਾਤਮਾ ਨੂੰ ਹੀ ਸਰੀਰ ਤੇ ਧਾਰਨ ਕੀਤਾ ਹੈ ਤੁਸੀਂ ਕੁਛ ਮੈਂ ਹੋਰ ਪੁੱਛ ਰਿਹਾ ਤੁਸੀਂ ਕੁਛ ਹੋਰ ਹੀ ਦੱਸੀ ਜਾ ਰਹੇ ਹੋ
ਕੌਣ ਵੇਖ ਨੇ ਲੱਗ ਸਕੋ ਮੁਝ ਅਚਰਜ ਮਨ ਹੋਏ
ਜਿਹੜਾ ਵੇਖ ਮੈਂ ਤੁਹਾਡੇ ਕੋਲੋਂ ਪੁੱਛਿਆ ਤੁਸੀਂ ਹੋਰ ਕੁਛ ਦੱਸਿਆ ਮੈਂ ਹੈਰਾਨ ਹੋ ਗਿਆ ਹਾਂ ਇਹ ਇੱਕ ਸੱਚਾਈ ਹੈ ਸੰਤ ਜਦੋਂ ਬੋਲੇਗਾ ਰਮਜ ਦੇ ਵਿੱਚ ਬੋਲੇਗਾ, ਪਹੁੰਚੀ ਹੋਈ ਰੂਹ ਜਦੋਂ ਬੋਲੇਗੀ ਉਹ ਬੋਲੇਗੀ ਪਰਮਾਤਮਾ ਦੇ ਤਲ ਤੇ, ਤੇ ਸੰਸਾਰੀ ਸਮਝਣ ਕੇ ਸਾਡੇ ਲਈ ਬੋਲ ਰਹੇ ਨੇ। ਜਿਤਨੀ ਵੀ ਬਾਣੀ ਹੈ ਉਹ ਹੈ, ਇਹ ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਤੇ ਬ੍ਰਹਮ ਦੀ ਵਿਚਾਰ ਹੈ। ਅਸੀਂ ਆਪਣੇ ਘਰਾਂ ਦੇ ਕਾਰਜਾਂ ਚ ਬਾਣੀ ਦੀ ਸੁਖਾਂ ਨੂੰ ਵਰਤੀ ਜਾ ਰਹੇ ਹਾਂ, ਇਹ ਤੇ ਬ੍ਰਹਮ ਦੀ ਵਿਚਾਰ ਹੈ। ਗੁਰਦੇਵ ਕਹਿੰਦੇ ਹਨ ਇਹ ਜੋ ਬਚਨ ਅਸੀਂ ਤੈਨੂੰ ਕਹਿ ਰਹੇ ਹਾਂ ਮਨ ਸੁਖ, ਇਹ ਬੜੇ ਉੱਚੇ ਹਨ, ਇਹ ਬੜੇ ਸੁੱਚੇ ਹਨ। ਇਹਨਾਂ ਬਚਨਾਂ ਨੂੰ ਸੰਸਾਰ ਸਮਝਦਾ ਨਹੀਂ, ਜਿਹੜੇ ਸੰਸਾਰ ਬਚਨ ਸਮਝਦਾ ਹੈ ਉਹਨਾਂ ਚ ਡੁੱਬਦਾ ਹੈ, ਤੇ ਜਿਹੜੇ ਬਚਨ ਅਸੀਂ ਕਹਿ ਰਹੇ ਹਾਂ ਇਹਨਾਂ ਨੂੰ ਸੰਸਾਰ ਸਮਝਦਾ ਨਹੀਂ। ਤੂੰ ਵੀ ਕਹਿ ਰਿਹਾ ਮੇਰੀ ਸਮਝ ਚ ਨਹੀਂ ਆ ਰਹੇ, ਅਗਰ ਗੁਰੂ ਦੇ ਬਚਨਾਂ ਦੇ ਨਾਲ ਤਾਲਮੇਲ ਬਣ ਜਾਵੇ ਤਾਂ ਰਸ ਬਣ ਜਾਂਦਾ ਹੈ, ਆਨੰਦ ਬਣ ਜਾਂਦਾ ਹੈ। ਪਰ ਸੱਚਾਈ ਹੈ ਜਿੱਥੋਂ ਅਵਤਾਰ ਖੜਾ ਹੋ ਕੇ ਬੋਲਦਾ ਹੈ ਤੇ ਸੁਣਨ ਵਾਲੇ ਬੜੇ ਥੱਲੇ ਹੁੰਦੇ ਹਨ, ਤੇ ਉਹ ਗੱਲ ਪਹੁੰਚਦੇ ਪਹੁੰਚਦੇ ਕੁਛ ਹੋਰ ਰੂਪ ਲੈ ਜਾਂਦੀ ਹੈ, ਕਈ ਕਿਸੇ ਹੋਰ ਢੰਗ ਦੇ ਵਿੱਚ ਜਾਂਦੀ ਹੈ। ਤੇ ਗੁਰਦੇਵ ਕਹਿੰਦੇ ਨੇ ਫਿਰ ਸਮਝਿਆ ਕਿਵੇਂ ਜਾਏ? ਗੁਰਦੇਵ ਕਹਿੰਦੇ ਨੇ ਏਵੜ ਉੱਚਾ ਹੋਵੇ ਕੋਏ, ਕਿਸ ਉੱਚੇ ਕੋ ਜਾਣਿਆ ਸੋਏ। ਹੁਣ ਇਤਨਾ ਉੱਚਾ ਕੋਈ ਹੋ ਸਕੇ ਤਾਂ ਉਹਨੂੰ ਪਤਾ ਲੱਗੇ ਕਿ ਬਾਣੀ ਕਿਧਰੋਂ ਆਈ ਹੈ, ਧੁਰੋਂ ਆਈ ਹੈ, ਧੁਰ ਨਾਲ ਜੁੜ ਕੇ ਆਈ ਹੈ। ਜੋ ਪੜ ਰਿਹਾ ਹੈ ਉਹ ਸੰਸਾਰ ਚ ਗਿਰਿਆ ਪਿਆ ਹੈ, ਜੁੜਿਆ ਪਿਆ ਹੈ, ਰਸ ਨਹੀਂ ਬਣਦਾ। ਰਸ ਤਾਂ ਬਣਦਾ ਹੈ ਜੇ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਵੇਲੇ ਜਪਿਆ ਜਾਏ, ਸੁਰਤ ਪ੍ਰਭੂ ਨਾਲ ਜੁੜੇ, ਫਿਰ ਬਾਣੀ ਪੜੋ। ਪੜਦਿਆਂ ਪੜਦਿਆਂ ਦਿਲ ਕਰੇਗਾ ਪੜੀ ਜਾਈਏ, ਰਸ ਚ ਆ ਜਾਵਾਂਗੇ। ਹੁਣ ਪੜਦੇ ਰਹੇ ਹਾਂ, ਨਾ ਕੋਈ ਰਸ ਹੈ, ਨਾ ਕੋਈ ਸਰੂਰ ਹੈ, ਨਾ ਕੋਈ ਖੇੜਾ ਹੈ। ਕਾਰਨ ਕਿਉਂਕਿ ਬਾਣੀ ਬਹੁਤ ਉੱਪਰ ਦੇ ਤਲ ਤੋਂ ਆਈ ਹੈ, ਅਸੀਂ ਬਹੁਤ ਥੱਲੇ ਦੇ ਤਲ ਤੇ ਖੜੇ ਹਾਂ, ਤਾਲਮੇਲ ਨਹੀਂ ਬਣਦਾ। ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਪਾਇਆ ਜਾਏ। ਬਾਣੀ ਕਹਿੰਦੀ ਹੈ ਪਰਮਾਤਮਾ ਗੁਰੂ ਦੀ ਬਾਣੀ ਨਿਰਮਲ, ਮਨ ਹੈ ਮਲੀਨ, ਜਿਹਦੇ ਕਰਕੇ ਤਾਲਮੇਲ ਨਹੀਂ ਬਣਦਾ, ਰਸ ਨਹੀਂ ਬਣਦਾ। ਕਰੀ ਦੀਆਂ ਨੇ ਸੰਸਾਰ ਦੀਆਂ ਗੱਲਾਂ, ਕਰੀ ਦੀਆਂ ਨੇ ਪਰਿਵਾਰ ਦੀਆਂ ਗੱਲਾਂ, ਕਰੀ ਦੀਆਂ ਨੇ ਕਾਰੋਬਾਰ ਦੀਆਂ ਗੱਲਾਂ, ਕਰਦੇ ਕਰਦੇ 2 ਘੰਟੇ ਬੀਤ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਤਾਲਮੇਲ ਬਣ ਜਾਂਦਾ ਹੈ। ਬਾਣੀ ਪੜਦਿਆਂ ਪੜਦਿਆਂ ਮਨ ਉੱਕ ਜਾਂਦਾ ਹੈ, ਤਾਲਮੇਲ ਨਹੀਂ ਬਣਦਾ। ਏਵੜ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣਾ ਸੋਏ। ਇਸ ਤਰ੍ਹਾਂ ਦੀ ਵਿਚਾਰ ਹੁੰਦੀ ਹੈ। ਅੱਗੇ ਗੁਰਦੇਵ ਪਾਤਸ਼ਾਹ ਕੀ ਗਿਆਨ ਬਖਸ਼ਦੇ ਹਨ ਉਹ ਆਪਾਂ ਕੱਲ ਦੇ ਪ੍ਰਸੰਗਾਂ ਚ ਸਰਵਣ ਕਰਾਂਗੇ। ਇਹ ਅੱਜ ਦਾ ਉਪਦੇਸ਼ ਹੈ, ਗੁਰਦੇਵ ਸੋਮਵਾਰ ਨੂੰ ਸਰਵਣ ਕਰਾਂਗੇ। ਕੱਲ ਵਿਚਾਰ ਗੁਰਬਾਣੀ ਦੀ ਚੱਲਣੀ ਹੈ 12:30 ਵਜੇ, ਤੇ ਗੁਰਦੇਵ ਪਾਤਸ਼ਾਹ ਕਿਰਪਾ ਕਰਨ ਇਹ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸਾਉਣ। ਭੁੱਲਾ ਚੁੱਕਾ ਲਿਖੇਵਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।